ਹੋਰ ਜਾਣਕਾਰੀ ਲਈ ਸੰਪਰਕ ਕਰੋ 437-423-2626 ਜਾਂ 437-423-2626।
ਟਰੈਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, because we care.
ਛੱਤ ਲਈ ਨਵਾਂ ਪੇ ਕਦੇ ਰੂਣ ਦਾਤੇ ਆ।
ਨਵਾਂ ਫਿਊਨਲ ਹੋਮ ਏਜੈਕਸ ਕ੍ਰੈਮਟੋਰੀਅਮ ਸ਼ੁਰੂ ਕਰ ਦਿੱਤਾ ਹੈ। ਕਿਸੇ ਵੀ ਪਰਿਵਾਰ ਨੂੰ ਸਾਡੀਆਂ ਸੇਵਾਵਾਂ ਦੀ ਲੋੜ ਪਵੇ ਤਾਂ ਹੇਠ ਲਿਖੇ ਨੰਬਰ ਤੇ ਸੰਪਰਕ ਕਰੋ ਜੀ।
ਬਲਜਿੰਦਰ ਸਿੰਘ ਤੰਬੜੂ ਵੱਲੋਂ ਪੈਰ ਭਰੀ ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ 770 AM ਡਾਲ ਤੇ ਸੁਣ ਰਿਹਾ ਵਿਰਾਸਤ ਰੇਡੀਓ, ਟਰੱਕਿੰਗ ਟੂਡੇ ਰੇਡੀਓ। 24 ਘੰਟੇ 7 ਦਿਨ ਪ੍ਰੋਗਰਾਮ ਚੱਲਦੇ ਹਨ ਵਿਰਾਸਤ ਟੀਵੀ ਤੇ, ਅਤੇ ਟਰੱਕਿੰਗ ਟੂਡੇ ਟੀਵੀ ਤੇ ਵਿਰਾਸਤ ਧਾਰਮਿਕ ਟੀਵੀ ਚੈਨਲ ਵੀ ਚੱਲ ਰਿਹਾ। ਤੁਸੀਂ IPTV ਤੇ ਵੱਖ ਵੱਖ ਸਟ੍ਰੀਮਿੰਗ ਡਿਵਾਈਸਿਸ ਤੇ ਦੇਖ ਸਕਦੇ ਹੋ ਅਤੇ ਸੁਣ ਸਕਦੇ ਹੋ। 7-8 ਪ੍ਰੋਗਰਾਮ ਚੱਲਣਾ 770 AM ਡਾਇਲ ਤੇ, ਅਤੇ ਮੇਰੇ ਤੋਂ ਬਾਅਦ ਬਹੁਤ ਸਾਰੇ ਹੋਰ ਪ੍ਰੋਗਰਾਮ ਚੱਲਦੇ ਹਨ। ਜਗਦੀਸ਼ ਗਰੇਵਾਲ ਜੀ ਪ੍ਰੋਗਰਾਮ ਲੈ ਕੇ ਆਉਂਦੇ ਹਨ ਖਬਰਸਾਰ, ਨਾਲ ਦੀ ਯੁੱਧਵੀਰ ਜਸਵਾਲ ਜੀ ਜੰਝੀਵਾਲ ਸਾਹਿਬ, ਅਤੇ ਫਿਰ ਸੋਢੀ ਨਾਗਰਾ ਅਤੇ ਰਾਣਾ ਰਣਧੀਰ ਸਾਹਿਬ ਸਿੱਧੂ ਸਾਹਿਬ, ਚਰਨਜੀਤ ਬਰਾੜ ਅਤੇ ਅਰਫਾ ਜੀ, ਵੱਖਰੇ ਵੱਖਰੇ ਪ੍ਰੋਗਰਾਮ ਚੱਲਦੇ ਹਨ 770 AM ਡਾਇਲ ਤੇ। ਸੋ ਸਵੇਰ ਤੋਂ ਸ਼ਾਮ ਤੱਕ ਸੁਣਿਆ ਕਰੋ, ਜ਼ਰੂਰ ਤੁਹਾਨੂੰ ਸਾਰੀ ਅਪਡੇਟ ਮਿਲ ਜਾਂਦੀ ਹੈਗੀ ਆ 770 AM ਡਾਇਲ ਤੇ। ਅਤੇ 24 ਘੰਟੇ 7 ਦਿਨ ਸਾਡੇ ਪ੍ਰੋਗਰਾਮ ਦੇਖਣੇ ਚਾਹੁੰਦੇ ਹੋ, ਸੁਣਨਾ ਚਾਹੁੰਦੇ ਹੋ, ਤਾਂ ਤੁਸੀਂ ਸਾਡੀ ਟਰੱਕਿੰਗ ਟੂਡੇ TV ਦੀ ਐਪ ਡਾਊਨਲੋਡ ਕਰ ਲੈਣੀ, ਸਾਰੇ ਪ੍ਰੋਗਰਾਮ ਦੇਖ ਸਕਦੇ ਹੋ ਅਤੇ ਸੁਣ ਸਕਦੇ ਹੋ। CKMS 102.7 FM ਦੇ ਪ੍ਰੋਗਰਾਮ 7 ਤੋਂ ਲੈ ਕੇ 9 ਤੱਕ ਚੱਲਦਾ। ਕਿਚਨਰ ਵਾਟਰਲੂ ਏਰੀਆ ਵਿੱਚ ਤੁਸੀਂ ਕਾਰ ਵਿੱਚ ਸੁਣ ਸਕਦੇ ਹੋ, ਪਰ ਸਭ ਤੋਂ ਬੈਸਟ ਤਰੀਕਾ ਹੈਗਾ ਸਾਡੀ ਐਪ ਡਾਊਨਲੋਡ ਕਰ ਲਵੋ। ਟਰੱਕਿੰਗ ਟੂਡੇ TV ਦੀ ਐਪ ਡਾਊਨਲੋਡ ਕਰਕੇ ਤੁਸੀਂ ਹਰ ਇੱਕ ਪ੍ਰੋਗਰਾਮ ਜਿਹੜਾ ਚੱਲਦਾ ਦੇਖ ਸਕਦੇ ਹੋ ਅਤੇ ਸੁਣ ਸਕਦੇ ਹੋ। ਸਟੂਡੀਓ ਵਿੱਚ ਗੱਲਬਾਤ ਕਰਨੀ ਹੋਵੇ 416-837-1515, 416-837-1515। ਮੇਰੇ ਨਾਲ ਬਾਅਦ ਵਿੱਚ ਸੰਪਰਕ ਕਰਨਾ ਹੋਵੇ 416-451-2222 'ਤੇ ਕਰ ਸਕਦੇ ਹੋ, 416-451-2222 'ਤੇ। ਸਪੋਂਸਰ ਵੀਰਾ ਪੈਣਾ ਧੰਨਵਾਦ ਜਿਹੜੇ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਹਨ, ਅਤੇ ਨਾਲ ਦੀ ਨਾਲ ਨਾਗਰਾ ਫਾਲ ਦਾ ਮੇਲੇ ਜਾਣਕਾਰੀ ਦੇ ਦਈਏ। ਸੋ ਮੇਲਾ ਸਪਤੰਬਰ ਦੀ 10 ਤਰੀਕ ਨੂੰ ਹੋਣ ਜਾ ਰਿਹਾ, ਨਾਗਰਾ ਫਾਲ ਕੁਈਨ ਵਿਕਟੋਰੀਆ ਫਾਲ, 7ਵਾਂ ਮੇਲਾ ਹੈਗਾ। ਸੋ 7th ਫੈਸਟੀਵਲ ਆਏ ਮੇਲਾ ਫੈਸਟੀਵਲ, ਫਿਰ ਆਪਣਾ ਹੀ ਮੇਲਾ ਬਿਲਕੁਲ ਫਰੀ, ਅਤੇ ਨਾਲ ਦੀ ਨਾਲ ਸ਼ੁੱਕਰਵਾਰ ਸ਼ਾਮ ਨੂੰ 2-3 ਫਿਲਮਾਂ ਲਾਈਆਂ ਜਾਣਗੀਆਂ, 2 ਫਿਲਮਾਂ ਲਾਈਆਂ ਜਾਣਗੀਆਂ, ਅਤੇ ਸ਼ਨੀਵਾਰ ਨੂੰ ਹੋਵੇਗਾ ਮੇਲਾ। ਸਵੇਰ ਤੋਂ ਸ਼ਾਮ ਤੱਕ ਰੌਣਕਾਂ ਲੱਗਣੀਆਂ, ਤੁਸੀਂ ਉਹ ਵੀਕਐਂਡ ਬਿਲਕੁਲ ਫਰੀ ਰੱਖਣਾ, ਅਤੇ ਕੋਸ਼ਿਸ਼ ਕਰਿਓ ਜੇ ਓਵਰਨਾਈਟ ਸਟੇਅ ਕਰ ਸਕਦੇ ਹੋ, ਆਪਣਾ ਬਜਟ ਦੇਖ ਕੇ ਜਿੱਥੇ ਖਾਣ ਪੀਣ ਦਾ ਇੰਤਜ਼ਾਮ ਕੀਤਾ ਹੋਇਆ, ਬਰਾੜ ਵਾਲਿਆਂ ਨੇ ਆਪਣਾ ਸਟਾਲ ਲਾਉਣਾ, ਅਤੇ ਨਾਲ ਦੀ ਨਾਲ ਬਹੁਤ ਸਾਰੇ ਸਪੋਂਸਰ ਆਪਣੇ ਪ੍ਰੋਡਕਟ ਸ਼ੋਕੇਸ ਕਰਨਗੇ। ਸੋ ਸਪੋਂਸਰ ਦਾ ਧੰਨਵਾਦ ਜਿਹੜੇ ਇਸ ਪ੍ਰੋਗਰਾਮ ਨੂੰ ਨਾਲ ਦੀ ਨਾਲ ਮੇਲੇ ਨੂੰ ਸਪੋਂਸਰ ਕਰਦੇ ਹਨ। ਵੀਰਵਾਰ ਦਾ ਦਿਨ ਆ, ਅਗਸਤ ਮਹੀਨੇ ਦੀ 18 ਤਰੀਕ 2022 ਦੇ ਵਿੱਚ ਵੈਲਕਮ ਕਰਦੇ ਹਾਂ। ਸੂਰਜ ਦੇਵਤਾ ਜੀ 6:25 ਦੇ ਬਾਹਰ ਆਏ ਸੀ, ਛੁੱਪ ਜਾਣਗੇ। 8:16 ਅਤੇ 13:51 ਡੇ ਲਾਈਟ ਰਹੇਗੀ। ਖਬਰਾਂ ਵੱਲ ਚੱਲਦੇ ਹਾਂ ਤਾਂ ਜਿਹੜੀ ਖਬਰ ਮੇਨ ਆਈ ਜਾਂਦੀ ਹੈ ਸਾਰੇ ਪਾਸੇ ਵੀ ਹੈਲਥ ਕੇਅਰ ਵਿੱਚ ਜਿਹੜੀ ਪ੍ਰੋਬਲਮ ਆਈ ਹੋਈ ਆ, ਸ਼ੋਰਟੇਜ ਦੀ ਪ੍ਰੋਬਲਮ ਆਈ ਹੋਈ ਆ, ਐਮਰਜੈਂਸੀ ਡਿਪਾਰਟਮੈਂਟਸ ਬੰਦ ਕਰਨੀਆਂ ਪੈਂਦੀਆਂ ਜਾਂ ਟਾਈਮ ਘਟਾਉਣਾ ਪੈਂਦਾ ਆ। ਅਤੇ ਅੱਜ ਅੰਟੇਰੀਓ ਗੌਰਮੈਂਟ ਨੇ 9 ਵਜੇ ਪ੍ਰੈਸ ਰਿਲੀਜ਼ ਕਰਨੀ ਆ, ਨਿਊਜ਼ ਰਿਲੀਜ਼ ਦੇਣੀ ਆ, ਜਿਹਦੇ ਵਿੱਚ ਆਪਣਾ ਪਲਾਨ ਦੱਸੂਗੀ ਵੀ ਹਾਊ ਵਿਲ ਦੇ ਕੀਪ ਦਾ ਐਮਰਜੈਂਸੀ ਡਿਪਾਰਟਮੈਂਟਸ ਓਪਨ, ਜਦੋਂ ਲੋੜ ਪੈਂਦੀ ਆ ਵੀ ਖੁੱਲ੍ਹੇ ਰਹਿਣ, ਬੰਦ ਨਾ ਕਰਨੇ ਪੈਣ, ਕਿਉਂਕਿ ਐਂਬੂਲੈਂਸ 'ਤੇ ਵੀ ਕਾਫੀ ਭਾਰ ਹੁੰਦਾ। ਹੁਣ ਪੇਸ਼ੈਂਟਸ ਨੂੰ ਲੈ ਕੇ ਜਾਣਾ, ਕਿਹੜੀ ਐਮਰਜੈਂਸੀ ਡਿਪਾਰਟਮੈਂਟ ਖੁੱਲ੍ਹੀ ਆ, ਕਿੱਧਰ ਨੂੰ ਲੈ ਕੇ ਜਾਈਏ, ਪੇਸ਼ੈਂਟ ਦਾ ਪਰਿਵਾਰ ਵੀ ਭੱਜਿਆ ਫਿਰਦਾ ਵੀ ਕਿੱਧਰ ਗਏ, ਨੇੜੇ ਤਾਂ ਨਹੀਂ, ਹੁਣ ਦੂਰ ਚਲ ਗਏ, ਉਹਨੇ ਟੇਕ ਕੇਅਰ ਕਰਨੀ ਬੜੀ ਔਖੀ ਹੋ ਜਾਂਦੀ ਹੈਗੀ ਆ। ਸੋ ਸ਼ੋਰਟੇਜ ਹੈ ਪ੍ਰੋਮਪਟਡ ਸਮ ਹੋਸਪਿਟਲ ਟੂ ਕਲੋਜ਼ ਦੇ ਐਮਰਜੈਂਸੀ ਰੂਮ ਡਿਪਾਰਟਮੈਂਟਸ ਐਂਡ ਨੋਨ ਅਸੈਂਸ਼ਲ ਸਰਜਰੀ, ਉਹ ਵੀ ਕਾਫੀ ਡਿਲੇ ਹੋ ਗਈਆਂ। ਸੋ ਅੱਜ ਹੈਲਥ ਮਿਨਿਸਟਰ ਸਿਲਵੀਆ ਜੋਨਸ ਦੱਸਣਗੇ ਵੀ ਰਿਕਵਰੀ ਕਿਸ ਤਰ੍ਹਾਂ ਕਰਨਗੇ ਇਹ, ਅਤੇ ਇਸ ਐਮਰਜੈਂਸੀ ਡਿਪਾਰਟਮੈਂਟ ਨੂੰ ਖੁੱਲ੍ਹੇ ਕਿਸ ਤਰ੍ਹਾਂ ਰੱਖਣਗੇ। ਸੋ 9 ਵਜੇ ਤੋਂ ਬਾਅਦ ਖਬਰਾਂ ਵੀ ਤੁਸੀਂ ਦੇਖ ਲਿਓ, ਸੁਣ ਲਿਓ ਸਾਡੇ ਚੈਨਲ 'ਤੇ। ਲਾਈਵ ਡਾਟਾ ਫੀਡ ਚੱਲਦੀ ਆ, ਇਹ ਲਾਈਵ ਡਾਟਾ ਫੀਡ ਤੁਸੀਂ ਦੇਖ ਸਕਦੇ ਹੋ, ਪੜ੍ਹ ਸਕਦੇ ਹੋ ਪੰਜਾਬੀ ਵਿੱਚ ਅਤੇ ਇੰਗਲਿਸ਼ ਵਿੱਚ, ਸਾਰੀਆਂ ਖਬਰਾਂ ਸਾਡੇ ਟੀਵੀ ਚੈਨਲ ਦੇ ਉੱਪਰ। ਹੋਰ ਕਾਫੀ ਸਾਰੀਆਂ ਖਬਰਾਂ ਲੈ ਕੇ ਆਉਣੀਆਂ। ਈਸਟਰਨ ਡਾਕਟਰ ਸੀਗਾ, ਅਕਿਊਜ਼ਡ ਆਫ ਕਿਲਿੰਗ ਆ ਪੇਸ਼ੈਂਟ ਲਾਸਟ ਈਅਰ, ਚਾਰਜ ਕੀਤਾ ਗਿਆ ਬੁੱਧਵਾਰ ਨੂੰ ਵਿਦ 3 ਮੋਰ ਕਾਊਂਟਸ ਆਫ ਮਰਡਰ, 3 ਮੋਰ ਕਾਊਂਟਸ ਆਫ ਫਸਟ ਡਿਗਰੀ ਮਰਡਰ। ਅਟੇਰੀਓ ਪ੍ਰੋਵਿੰਸ਼ੀਅਲ ਪੁਲਿਸ ਨੇ ਚਾਰਜ ਕੀਤਾ ਡਾਕਟਰ ਬ੍ਰਾਇਨ ਨੈਡਲਰ ਰਿਲੇਟ ਟੂ ਡੈਥ ਆਫ 80-year-old ਕਲੇਅਰ ਬੇਅਰ, 79-year-old ਅਤੇ ਨਾਲ 93-year-old ਜੋ ਲੇਡੀ ਸੀ, ਜਿਹੜੇ ਮਰਡਰ ਕੀਤੇ ਸੀ। ਚਾਰਜਸ ਲਗਾਏ ਗਏ ਹਨ ਅਤੇ ਪੁਲਿਸ ਨੇ ਡਿਕਲਾਈਨ ਕੀਤਾ ਬਈ, ਹੋਰ ਡੀਟੇਲਸ ਵਾਸਤੇ ਜਿੱਦਾਂ ਹੋਰ ਡੀਟੇਲਸ ਮਿਲੇ ਤੁਸੀਂ ਚੈਨਲ 'ਤੇ ਸੁਣ ਸਕਦੇ ਹੋ ਅਤੇ ਪੜ੍ਹ ਵੀ ਸਕਦੇ ਹੋ ਸਿੱਧੀਆਂ ਪੰਜਾਬੀ ਵਿੱਚ ਖਬਰਾਂ। ਮਾਫ਼ ਕਰਨਾ, ਸਾਥ ਨਹੀਂ ਦੇ ਰਿਹਾ ਗਲਾ, ਕਿਉਂਕਿ ਨਾਗਰਾ ਫਾਲ ਦੀ ਮੇਲੇ ਦੀ ਪੂਰੀ ਤਿਆਰੀ ਚੱਲ ਰਹੀ ਹੈਗੀ ਆ, ਰਾਤ ਦਿਨ ਮਿਹਨਤ ਕਰਕੇ ਤੁਹਾਡੇ ਵਾਸਤੇ ਇਹ ਮੇਲਾ ਫਰੀ ਵਿੱਚ ਲੈ ਕੇ ਆਈਦਾ। ਸੋ ਰਾਤ ਦਿਨ ਜਾਗਣ ਕਰਕੇ ਅਤੇ ਨਾਲ ਦੀ ਨਾਲ ਕਈ ਵਾਰੀ ਸਿਹਤ ਨਹੀਂ ਸਾਥ ਦਿੰਦੀ, ਪਰ ਤੁਸੀਂ ਸਾਥ ਦੇ ਰਹੇ ਹੋ। ਕਨੇਡੀਅਨ ਡਿਪਾਰਟਮੈਂਟ ਸਟੋਰ ਜ਼ੈਲਰਸ, ਮੈਨੂੰ ਨਹੀਂ ਪਤਾ ਤੁਸੀਂ ਕਦੋਂ ਕਨੇਡਾ ਕੈਨੇਡਾ ਵਿੱਚ ਆਏ ਆ, ਜ਼ੈਲਰ ਸਟੋਰ ਬੜੇ ਹਿੱਟ ਹੁੰਦੇ ਸੀਗੇ। ਜ਼ੈਲਰ ਡਿਪਾਰਟਮੈਂਟ ਸਟੋਰ ਫਾਊਂਡ ਕੀਤਾ ਗਿਆ, ਫਾਊਂਡਡ ਇਨ 1931 ਅਤੇ HBC ਹਡਸਨ ਬੇ ਕੰਪਨੀ ਨੇ 1978 ਵਿੱਚ ਇਹਨਾਂ ਨੂੰ ਲੈ ਲਿਆ ਸੀ ਆਪਣੇ ਅਕਾਊਂਟ ਦੇ ਵਿੱਚ, ਅਤੇ 350 ਲੋਕੇਸ਼ਨਾਂ ਹੋ ਗਈਆਂ ਸੀਗੀਆਂ ਇਨ 1990s। ਹੌਲੀ 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 ਬੰਦ ਹੁੰਦੇ ਗਏ ਅਤੇ ਬੰਦ ਹੋ ਗਏ, ਹੁਣ ਦੁਬਾਰਾ ਕਹਿੰਦੇ ਵਾਪਸ ਲੈ ਕੇ ਆਵਾਂਗੇ। ਇਹਨਾਂ ਸਟੋਰਾਂ ਨੂੰ ਕਿੰਨੇ ਕੁ ਲੈ ਕੇ ਆਉਂਦੇ ਆ ਦੇਖਦੇ ਆ, ਪਰ ਇਹਨਾਂ ਨੇ ਖੋਲ੍ਹਣ ਲੱਗ ਪੈਣੇ ਆ ਜ਼ਰੂਰ। ਜ਼ੈਲਰਸ ਆਰ ਬੈਕ ਪੁਆਇੰਟ ਹੈਗੇ, ਜ਼ੈਡ ਪੁਆਇੰਟ ਹੁੰਦੇ, ਆਈ ਥਿੰਕ ਜੇ ਸਾਡੇ ਕੋਲ ਹੈਗੇ ਆ ਸ਼ਾਇਦ ਕਹਿ ਦੇਣ ਦੁਬਾਰਾ ਵਰਤ ਸਕਦੇ ਹੋ। ਇਸ ਦੇ ਨਾਲ ਨਾਲ ਦੱਸ ਦਈਏ ਜਿਸ ਹਿਸਾਬ ਨਾਲ ਫਾਲ ਆ ਜਾਣੀ ਆ, ਕਹਿੰਦੇ ਕੋਵਿਡ ਦੇ ਜਿਹੜੇ ਟੀਕੇ ਆ ਉਹ ਅਪ ਟੂ ਡੇਟ ਰੱਖਿਓ, ਵੱਧ ਬਿਮਾਰੀਆਂ ਲੱਗ ਸਕਦੀਆਂ ਜੇ ਟੀਕੇ ਅਪ ਟੂ ਡੇਟ ਨਹੀਂ ਹਨ। ਮੈਂ ਕਹਿੰਦਾ ਜਿਨ੍ਹਾਂ ਨੇ ਲਗਾਏ ਹੋਏ ਆ ਉਹਨਾਂ ਨੂੰ ਪੁੱਛ ਕੇ ਦੇਖੋ, ਸਿਹਤ ਪਹਿਲਾਂ ਠੀਕ ਰਹਿੰਦੀ ਸੀ ਟੀਕਿਆਂ ਤੋਂ ਬਾਅਦ, ਹੁਣ ਬਹੁਤ ਸਾਰੇ ਲੋਕਾਂ ਦੀ ਸਿਹਤ ਠੀਕ ਨਹੀਂ ਰਹਿੰਦੀ, ਖਰਾਬ ਰਹਿੰਦੀ ਆ, ਕਈਆਂ ਦੀ ਬ੍ਰੇਨ ਵੀ ਫੌਗੀ ਰਹਿੰਦੀ ਆ। ਸਟੱਡੀ ਚੱਲ ਰਹੀ ਹੈਗੀ ਆ ਵੀ ਕਦੋਂ ਟੀਕੇ ਲਵਾਏ ਸੀ, ਕਿੱਥੇ ਲਵਾਏ ਸੀ, ਕੀ ਉਮਰ ਸੀਗੀ। ਸੋ ਕਈਆਂ ਨੂੰ ਸਾਈਡ ਇਫੈਕਟ ਵੀ ਬਹੁਤ ਆ ਰਹੇ ਹਨ ਇਹਨਾਂ ਟੀਕਿਆਂ ਦੀ ਖਾਤਰ, ਪਰ ਹੁਣ ਇਹ ਕਹਿ ਰਹੇ ਹਨ, ਡਾਕਟਰ ਐਡਵਾਈਜ਼ ਕਰ ਰਹੇ ਹਨ ਵੀ ਕੀਪ ਅਪ ਵਿਦ ਵੈਕਸੀਨੇਸ਼ਨ ਅਹੈਡ ਆਫ ਆਲ। ਸੋ COVID-19 ਇਨਫਲੂਐਂਜ਼ਾ ਆਰ ਐਕਸਪੈਕਟਡ ਟੂ ਸਪਰੈਡ ਲੇਟਰ ਔਨ ਇਨ ਦਾ ਫਾਲ, ਕਹਿੰਦੇ ਅਪ ਟੂ ਡੇਟ ਰਹੋ ਆਪਣੇ ਟੀਕਿਆਂ ਦੇ ਉੱਪਰ। ਪਾਸਪੋਰਟ ਸਰਵਿਸ ਬੜੀ ਡਿਲੇ ਹੋਈ ਸੀ, ਸ਼ੋਰਟੇਜ ਆਫ ਇੰਪਲੋਈਜ਼ ਅਤੇ ਬੈਕਲੌਗ ਬਹੁਤ ਵੱਡਾ ਸੀਗਾ, ਅਤੇ ਫੈਡਰਲ ਗਵਰਨਮੈਂਟ ਨੇ ਹੁਣ 2 ਪਾਸਪੋਰਟ ਆਫਿਸ ਹੋਰ ਐਡ ਕਰ ਦੇਣੇ ਆ, ਕਹਿੰਦੇ ਦੇ ਵਰ ਟਰਾਈਂਗ ਟੂ ਕੈਚ ਅਪ ਸੋ ਮੈਨੀ ਪਾਸਪੋਰਟ ਡਿਲੇਜ਼। 442 ਨਵੇਂ ਇੰਪਲੋਈ ਹਾਇਰ ਕੀਤੇ ਆ, 300 ਟ੍ਰੇਨ ਕਰਦੇ ਆਲਰੇਡੀ ਐਂਡ ਵਰਕਿੰਗ, ਅਤੇ ਬਾਕੀ ਦੇ ਵੀ ਟ੍ਰੇਨ ਹੋ ਜਾਣਗੇ। ਕਹਿੰਦੇ ਬੈਕਲੌਗ ਬਹੁਤ ਵੱਡੀ ਆ ਵੀ ਹੌਲੀ ਹੌਲੀ ਦੇ ਵਿਲ ਕੈਚ ਅਪ। ਕਨੇਡੀਅਨ ਪਾਸਪੋਰਟ ਸਰਵਿਸ ਬਹੁਤ ਵਧੀਆ ਸੀਗੀ ਅਤੇ ਬੜੀ ਜਲਦੀ ਸਾਨੂੰ ਪਾਸਪੋਰਟ ਮਿਲ ਸਕਦੇ, ਨਵੇਂ ਮਿਲ ਜਾਂਦਾ ਸੀਗਾ, 40 ਦਿਨ ਦੀ ਐਵਰੇਜ ਰੱਖੀ ਵਾ, ਪਰ ਕਈਆਂ ਨੂੰ 70-70, 100-100 ਦਿਨ ਲੱਗ ਰਹੇ ਹਨ ਕਿਉਂਕਿ ਬੈਕਲੌਗ ਬਹੁਤ ਵੱਡੀ ਹੈਗੀ ਆ। ਜੇ ਯੂਰਪ ਦੀ ਗੱਲ ਕਰੀਏ, ਉੱਥੇ ਵੀ ਕਾਫੀ ਹੀਟ ਰਹੀ, ਐਕਸਟ੍ਰੀਮ ਵੈਦਰ ਰਹੀ, ਐਕਸਟ੍ਰੀਮ ਹੀਟ ਰਹੀ, ਤੇ ਹੁਣ ਕੱਲ ਕਾਫੀ ਮੀਂਹ ਪਿਆ, ਪਹਿਲਾਂ ਅੱਗਾਂ ਲੱਗੀਆਂ ਤੇ ਹੀਟ ਬੜੀ ਸੀ, ਹੁਣ ਕਾਫੀ ਫਲੈਸ਼ ਫਲੱਡ ਦਾ ਮੀਂਹ ਪੈਣ ਕਾਰਨ ਫਰਾਂਸ ਐਂਡ ਨੇਬਰਹੁੱਡ ਕੰਟਰੀਜ਼ ਹੈਵ ਫਲੱਡਡ ਪੈਰਿਸ ਸਬਵੇ ਸਟੇਸ਼ਨਸ, ਸੋ ਮੱਚ ਆਫ ਯੂਰਪ ਨੇ ਐਕਸਪੀਰੀਅੰਸ ਕੀਤੀ ਸੀਗੀ ਸੀਜ਼ਨ ਆਫ ਐਕਸਟ੍ਰੀਮ ਵੈਦਰ। ਜਿਹੜੇ ਸਾਇੰਟਿਸਟ ਦੱਸ ਰਹੇ ਹਨ ਉਹ ਕਹਿੰਦੇ ਹਿਊਮਿਡ ਮੇਡ ਕਲਾਈਮੇਟ ਚੇਂਜ ਹੈ, ਇਹ ਆਪਾਂ ਦੇਖ ਰਹੇ ਹਾਂ ਅਤੇ ਫੀਲ ਕਰ ਰਹੇ ਹੈਗੇ ਹਾਂ। ਸੋ ਸਾਇੰਟਿਸਟ ਕਹਿੰਦੇ ਆ ਜਿਹੜਾ ਹਿਊਮਨ ਮੇਡ ਕਲਾਈਮੇਟ ਚੇਂਜ ਆ ਇਹੀ ਫਲੈਸ਼ ਫਲੱਡ ਅਤੇ ਐਕਸਟ੍ਰੀਮ ਹੀਟ ਲੈ ਕੇ ਆ ਰਿਹਾ ਹੈਗਾ। ਹੀਟ ਅੱਗੇ ਆਈ ਪਈ ਹੈ ਉੱਧਰੋਂ, ਬ੍ਰਿਟਨਸ ਇਨਫਲੇਸ਼ਨ ਰੇਟ ਰੋਜ਼ ਟੂ ਆ 40-year ਹਾਈ 10.1% ਇਨ ਜੁਲਾਈ। ਇਹ ਬ੍ਰਿਟਨ ਦਾ ਇਨਫਲੇਸ਼ਨ ਰੇਟ ਹੈਗਾ। ਦੱਸ ਦੇਵਾਂ ਨਾਗਰਾ ਫਾਲ ਦਾ ਮੇਲਾ ਸਪਤੰਬਰ ਦੀ 10 ਤਰੀਕ ਨੂੰ ਨਾਗਰਾ ਫਾਲ ਕੁਈਨ ਵਿਕਟੋਰੀਆ ਪਾਰਕ ਹੋਣ ਜਾ ਰਿਹਾ, ਤੁਸੀਂ ਮੇਲਾ ਦੇਖਣਾ ਜ਼ਰੂਰ। ਮੇਲਾ ਬਿਲਕੁਲ ਫਰੀ ਹੈਗਾ ਸਪਤੰਬਰ ਦੀ 10 ਤਰੀਕ ਨੂੰ। ਸੋ ਪਹੁੰਚਣਾ, ਹੋਟਲ ਬੁੱਕ ਕਰ ਲਿਓ ਪਹਿਲੇ ਹੀ ਅਤੇ ਓਵਰਨਾਈਟ ਸਟੇ ਕਰਨ ਦੀ ਕੋਸ਼ਿਸ਼ ਕਰਿਓ। ਕੋਈ ਜਾਣਕਾਰੀ ਲੈਣੀ ਹੋਵੇ 416-452-22 'ਤੇ ਸਾਡੀ ਬਹੁਤ ਵੱਡੀ ਟੀਮ ਆ, ਕਿਸੇ ਵੀ ਮੈਂਬਰ ਨਾਲ ਸੰਪਰਕ ਕਰ ਸਕਦੇ ਹੋ। ਅਟਲਾਂਟਿਸ ਰੇਡੀਏਟਰਸ ਵਾਲੇ ਪ੍ਰੋਗਰਾਮ ਸਪੋਂਸਰ ਕੀਤਾ, ਨਾਗਰਾ ਫਾਲ ਦੇ ਮੇਲੇ ਨੂੰ ਵੀ ਸਪੋਂਸਰ ਕਰਦੇ ਹਨ। ਕੱਲ੍ਹ ਵੀ ਮਿਲੇ ਇਹ ਸਟਾਰਗੇਟ ਲੋਜਿਸਟਿਕ 'ਤੇ ਮਿਲੇ ਸੀ ਕੱਲ੍ਹ ਵੀ। ਸੋ ਅਟਲਾਂਟਿਸ ਰੇਡੀਏਟਰ ਟਰੱਕਾਂ ਦੇ ਰੇਡੀਏਟਰ ਚੇਂਜ ਕਰਵਾ ਸਕਦੇ ਹੋ। 1 ਸਾਲ ਦੀ ਵਾਰੰਟੀ ਲੇਬਰ ਦੀ ਆ ਅਤੇ ਪਾਰਟਸ ਦੀ ਆ, ਵਧੀਆ ਸਰਵਿਸ ਦਿੰਦੇ ਆ। 905-670-3696 ਦੇ ਨੱਬ ਭੰਡੇਰ ਨਾਲ ਸੰਪਰਕ ਕਰਨਾ ਜੇ ਟਰੱਕਾਂ ਦੇ ਰੇਡੀਏਟਰ ਖਰਾਬ ਹੋ ਗਏ ਆ ਜਾਂ ਤੁਸੀਂ ਚੈੱਕਅਪ ਕਰਵਾਉਣਾ ਚਾਹੁੰਦੇ ਹੋ ਤਾਂ ਤੁਹਾਡੀ ਮਦਦ ਕਰਦੇ ਆ। 2-3 ਘੰਟੇ ਦੇ ਵਿੱਚ ਟਰੱਕ ਦਾ ਰੇਡੀਏਟਰ ਚੇਂਜ ਕਰਕੇ ਟਰੱਕ ਇਜ਼ ਬੈਕ ਔਨ ਦਾ ਰੋਡ, ਬਰੀ ਫਰੀ ਹੋਣਾ ਚਾਹੁੰਦੇ ਹੋ। ਅਤੇ ਨਾਲ ਜਿਹੜਾ ਟਰਬੋ ਏਅਰ ਚਾਰਜ ਕੂਲਰ ਵੀ ਰਿਪਲੇਸ ਕਰਦੇ ਆ, ਏ ਸੀ ਕੰਡੈਂਸਰ ਵੀ ਰਿਪਲੇਸ ਕਰਦੇ ਆ, ਟਰੱਕ ਹਵਾ ਮਾਰ ਰਿਹਾ ਵੱਧ ਗੈਸ ਖਰਚ ਰਿਹਾ ਤਾਂ ਇਹਨਾਂ ਨੂੰ ਆ ਕੇ ਮਿਲੋ, ਤੁਹਾਡੇ ਪੈਸੇ ਬਚ ਸਕਦੇ ਹਨ, ਟਾਈਮ ਬਚ ਸਕਦਾ ਅਤੇ ਟਰੱਕ ਦੁਬਾਰਾ ਫਿਰੇ ਬ੍ਰੈਂਡ ਨਿਊ ਬਣ ਸਕਦਾ। ਪਾਰਟਸ ਚੱਲਦੇ ਰਹਿਣ, ਸਾਈਡ 'ਤੇ ਟੋ ਨਾ ਕਰਵਾਇਆ ਜਾਵੇ, ਖਰਚਾ ਬਹੁਤ ਹੋ ਜਾਂਦਾ ਹੈਗਾ ਆ। ਸੋ ਅਟਲਾਂਟਿਸ ਰੇਡੀਏਟਰ ਨੰਬਰ 905-670-3696। ਸੋ ਬ੍ਰੇਕ ਲੈਂਦੇ ਆ, ਬ੍ਰੇਕ ਤੋਂ ਬਾਅਦ ਆਪਾਂ ਖਬਰਾਂ ਲੈ ਕੇ ਆਵਾਂਗੇ। ਜਸਵਿੰਦਰ ਯਾਦ ਸਾਹਿਬ ਖਬਰਾਂ ਲੈ ਕੇ ਪਹੁੰਚੇ ਹੋਏ ਹਨ, ਸਾਡੇ ਸਪੋਂਸਰ ਵੀਰਾਂ ਦੇ ਸੰਦੇਸ਼, ਅਤੇ ਫਿਰ ਜਸਵਿੰਦਰ ਯਾਦ ਜੀ ਖਬਰਾਂ ਲੈ ਕੇ ਆਉਣਗੇ ਵਿਰਾਸਤ ਰੇਡੀਓ 'ਤੇ।
ਤੁਸੀਂ ਹੋ ਜੇ AZ ਡਰਾਈਵਰ, ਤੁਹਾਨੂੰ ਹੈ ਲਗਾਤਾਰ ਕੰਮ ਤੇ ਵਧੀਆ ਪੇਮੈਂਟ ਦੀ ਭਾਲ, ਤਾਂ ਡਕਾਰ ਲੌਜਿਸਟਿਕ ਦੇ ਰਿਹਾ ਹੈ ਜ਼ਿਆਦਾ ਕੰਮ ਦੇ ਮੌਕੇ ਤੇ ਵਧੀਆ ਪੇ ਪੈਕੇਜ, ਖੂਬਸੂਰਤ ਮਾਹੌਲ ਵਿੱਚ ਕੰਪੀਟੀਟਿਵ ਸੈਲਰੀ ਤੇ ਇੰਸ਼ੋਰੈਂਸ ਵੀ ਨਾਲ, ਸਟੇਬਿਲਟੀ ਅਤੇ ਵਧੀਆ ਮਾਹੌਲ ਵਿੱਚ ਕੰਮ ਕਰਨ ਦਾ ਮੌਕਾ। ਵਧੇਰੇ ਜਾਣਕਾਰੀ ਲਈ ਡਕਾਰ ਲੌਜਿਸਟਿਕ ਨੂੰ ਕਾਲ ਕਰੋ 437-242-3158।
Canadian-owned and operated Worldwide Carriers Group of Companies provides honest and reliable transportation services across North America, delivering personalized supply chain solutions, fast-approved carriers, and offer a wide range of service offerings, including expedited, dedicated, hazardous materials, and overall formidable freight management solutions provider. All of our equipment is GPS-tracked, enabling expeditious shipment updates 24/7, 365 for a robust leading transportation partner for supply chain needs. Choose Worldwide today.
Stargate Logistics, one of the fastest growing companies in North America, hiring AZ drivers. Tusi kam di paal vich ho ta Stargate Logistics nu AZ drivers chahide han. Work locally ya cross border, serving GTA, Midwest, Montreal.
ਜਿਹਨੇ ਤਾਂ 12 ਇੰਡੀਆ 'ਚ, ਮੈਂ ਮਿਸਟਰ ਖੇਰਾ ਨੂੰ ਪਰਸਨਲੀ ਜਾਣਦਾ, ਮੈਂ ਉਹਨਾਂ ਦੇ ਆਫਿਸ ਵੀ ਗਿਆ ਤੇ ਉਹਨਾਂ ਦੇ ਕਲਾਇੰਟਸ ਨੂੰ ਵੀ ਮਿਲਿਆ ਮੈਨੂੰ ਲੱਗਦਾ ਹੈ ਕਿ ਉਹ ਦੇ ਬਿਲੀਵ ਇਨ ਕੁਆਲਿਟੀ ਐਂਡ ਦੇ ਆਰ ਡੈਡੀਕੇਟਿਡ ਟੂ ਪ੍ਰੋਵਾਈਡਿੰਗ ਕੰਪੀਟੈਂਟ ਸਰਵਿਸਿਜ਼ ਟੂ ਦੇ ਕਲਾਇੰਟਸ
ਸਤਾਰਿਆਂ ਦੀ ਪਸੰਦ ਤੁਹਾਡੀ ਸਾਰਿਆਂ ਦੀ ਪਸੰਦ ਸੀਡਬਲਯੂਸੀ ਇਮੀਗ੍ਰੇਸ਼ਨ ਐਕਸਪ੍ਰੈਸ ਐਂਟਰੀ ਵਰਕ ਪਰਮਿਟ ਫੈਮਿਲੀ ਸਪੌਂਸਰਸ਼ਿਪ ਇਮੀਗ੍ਰੇਸ਼ਨ ਅਪੀਲਸ ਇਮੀਗ੍ਰੇਸ਼ਨ ਦੇ ਹਰ ਮਸਲੇ ਦਾ ਹੱਲ ਸੀਡਬਲਯੂਸੀ ਇਮੀਗ੍ਰੇਸ਼ਨ 9056704444
ਮੈਂ ਮਯੰਕ ਭਟਨਾਗਰ ਫਰੋਮ GNE ਮੋਰਗੇਜਸ ਮੈਂ ਆਪਕੋ ਸਾਰੇ ਪ੍ਰਕਾਰ ਕੀ ਫਾਈਨੈਂਸਿੰਗ ਯਾ ਮੋਰਗੇਜਸ ਮੈਂ ਮਦਦ ਕਰ ਸਕਤਾ ਹੂੰ ਫਸਟ ਮੋਰਗੇਜ ਹੋ ਸੈਕਿੰਡ ਮੋਰਗੇਜ ਹੋ ਰੀਫਾਈਨੈਂਸ ਡੈਟ ਕੰਸੋਲੀਡੇਸ਼ਨ ਯਾ ਹਾਈ ਰਿਸਕ ਮੋਰਗੇਜਸ GTA ਮੇ ਬੈਸਟ ਰੇਟਸ ਕੇ ਲੀਏ ਮੁਝੇ ਕੰਟੈਕਟ ਕਰੇ 6477022023
ਬ੍ਰੈਂਪਟਨ ਕ੍ਰੈਮਟੋਰੀਅਮ ਰਾਹੀਂ ਅਸੀਂ ਪਿਛਲੇ 7 ਸਾਲ ਤੋਂ ਕਮਿਊਨਿਟੀ ਨੂੰ ਫਿਊਨਰਲ ਸੇਵਾਵਾਂ ਪ੍ਰਦਾਨ ਕਰਦੇ ਆ ਰਹੇ ਹਾਂ ਹੁਣ ਈਸਟ ਐਂਡ ਤੇ ਜੋ ਸਾਡੀ ਕਮਿਊਨਿਟੀ ਰਹਿੰਦੀ ਹੈ ਉਹਨਾਂ ਦੀਆਂ ਲੋੜਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਏਜੈਕਸ ਦੇ ਵਿੱਚ ਨਵਾਂ ਫਿਊਨਰਲ ਹੋਮ ਏਜੈਕਸ ਕ੍ਰੈਮਟੋਰੀਅਮ ਸ਼ੁਰੂ ਕਰ ਦਿੱਤਾ ਹੈ ਕਿਸੇ ਵੀ ਪਰਿਵਾਰ ਨੂੰ ਸਾਡੀਆਂ ਸੇਵਾਵਾਂ ਦੀ ਲੋੜ ਪਵੇ ਤਾਂ ਹੇਠ ਲਿਖੇ ਨੰਬਰਾਂ 'ਤੇ ਸੰਪਰਕ ਕਰੋ ਜੀ
ਜੀ ਤੁਹਾਡਾ ਰੇਡੀਏਟਰ ਵੀ ਕਰ ਰਿਹਾ ਹੈ ਤੁਹਾਨੂੰ ਖੱਜਲ ਖਵਾਰ ਤੇ ਅੱਜ ਹੀ ਸੰਪਰਕ ਕਰੋ ਐਟਲਾਂਟਿਸ ਰੇਡੀਏਟਰ ਟਰੱਕ ਆਟੋ ਸਰਵਿਸ ਵਾਲਿਆਂ ਦੇ ਨਾਲ
ਐਟਲਾਂਟਿਸ ਰੇਡੀਏਟਰ ਨੂੰ ਲੰਬਾ ਤਜਰਬਾ ਹੋਣ ਕਰਕੇ ਰੇਡੀਏਟਰ ਦੇ ਕੰਮ ਵਿੱਚ ਮਹਾਰਤ ਹਾਸਲ ਹੈ
ਇਹਨਾਂ ਕੋਲ ਨੇ ਸਰਟੀਫਾਈਡ ਟੈਕਨੀਸ਼ੀਅਨਸ ਤੇ ਕੀਤੇ ਕੰਮ ਦੀ 1 ਸਾਲ ਦੀ ਵਾਰੰਟੀ ਲੈਂਦੇ ਨੇ
ਹਰ ਤਰ੍ਹਾਂ ਦੇ ਰੇਡੀਏਟਰ ਦੀ ਤਸੱਲੀ ਬਖਸ਼ ਰਿਪੇਅਰ ਲਈ ਇੱਕੋ ਨਾਂ ਤੇ ਇੱਕੋ ਥਾਂ ਐਟਲਾਂਟਿਸ ਰੇਡੀਏਟਰ
ਫ੍ਰੀ ਇੰਸਪੈਕਸ਼ਨ ਤੇ ਐਸਟੀਮੇਟ ਲਈ ਕਾਲ ਕਰੋ ਨਵ ਪੰਡੇਰ ਨੂੰ 905-670-3696 9056703696
ਤਰ੍ਹਾਂ ਦੀ ਵੈਲਡਿੰਗ ਦੀ ਜ਼ਰੂਰਤ ਪੈ ਗਈ ਹੈ ਸੰਪਰਕ ਕਰੋ ਮਾਲਵਾ ਵੈਲਡਿੰਗ ਐਂਡ ਟ੍ਰੇਲਰ ਰਿਪੇਅਰਸ ਤੇ ਡੀਜ਼ਲ ਟੈਂਕ ਨੂੰ ਲੋਕ ਡੰਪ ਟਰੱਕ ਦਾ ਫਲੋਰ ਗਾਰਬੇਜ ਟ੍ਰੇਲਰ ਦਾ ਡੋਰ ਟਰੱਕ ਦੀ ਚੈਸੀ ਛੋਟੀ ਕਰਵਾਉਣੀ ਹੋਵੇ ਸੰਪਰਕ ਕਰੋ ਮਾਲਵਾ ਵੈਲਡਿੰਗ ਐਂਡ ਟ੍ਰੇਲਰ ਰਿਪੇਅਰਸ ਤੇ 905-453-6006 ਇੱਕ ਵਾਰੀ ਫਿਰ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਦਰਕਾਰ ਵਾਲੇ ਹਨ ਜੇ ਤੁਹਾਡੇ ਕੋਲ AZ ਦਾ ਲਾਇਸੈਂਸ ਹੈਗਾ ਤੁਸੀਂ ਇਹਦਾ ਡਰਾਈਵਰ ਤੌਰ 'ਤੇ ਕੰਮ ਕਰਨਾ ਚਾਹੁੰਦੇ ਹੋ dirkar.com ਜਾਂ ਦਰਕਾਰ ਲੋਜੈਸਟਿਕ 'ਤੇ ਸੰਪਰਕ ਕਰਨਾ ਇੰਗਲਿਸ਼ ਸੁਣ ਕੇ ਡਰਨਾ ਜਾਇਆ ਕਰੋ ਵਧੀਆ ਪੈਸੇ ਮਿਲਦੇ ਆ ਦੇ ਪੇ ਗੁੱਡ ਮਨੀ ਐਂਡ ਬੈਨੀਫਿਟਸ ਅਤੇ ਬੋਨਸ $6,000 ਦਾ ਦਿੰਦੇ ਆ ਜੇ ਤੁਸੀਂ ਸਾਈਨ ਅਪ ਕਰਦੇ ਆ ਦਰਕਾਰ ਵਾਲੇ ਨਾਲ ਕਾਲ ਕਰਕੇ ਪਤਾ ਕਰ ਲੈਣਾ 437-242-3158 'ਤੇ ਸੰਪਰਕ ਕਰਨਾ ਤੁਹਾਨੂੰ ਸਾਰੀ ਇਨਫੋਰਮੇਸ਼ਨ ਮਿਲ ਜਾਵੇ ਟੈਕਸਟ ਮੈਸੇਜ ਭੇਜ ਦਿਓ ਤੁਹਾਨੂੰ ਕਾਲ ਬੈਕ ਕਰ ਲੈਂਦੇ ਹਨ ਈਵਨ ਕੈਸ਼ ਐਂਡ ਕੈਰੀ ਹੈ ਵੱਖ ਵੱਖ ਏਰੀਆ ਵਿੱਚ ਜਾਣੀ ਲੋਕੇਸ਼ਨ ਕਿਤੇ ਵੀ ਗਰੋਸਰੀ ਦੀ ਸਪੈਸ਼ਲੀ B2B ਬਿਜ਼ਨਸ ਹੈ ਰੈਸਟੋਰੈਂਟ ਵਿੱਚ ਜਿਹੜਾ ਸਮਾਨ ਵਰਤਿਆ ਜਾਂਦਾ ਉਹ ਇੱਥੋਂ ਮਿਲਦਾ ਈਵਨ ਕੈਸ਼ ਐਂਡ ਕੈਰੀ ਤੋਂ ਅਤੇ ਵੈਸ਼ਨੂ ਢਾਬੇ ਵਾਲੇ ਹਨ ਅਤੇ ਜੀਵਨ ਗਰੋਸਰਸ ਕੇਟਰਿੰਗ ਬੜੀ ਸਸਤੀ ਕਰਕੇ ਦਿੰਦੇ ਆ ਅਤੇ ਟਿਫਨ ਸਰਵਿਸ ਵੀ ਅਵੇਲੇਬਲ ਆ ਨਾਲ ਦੀ ਨਾਲ ਜੀਵਨ ਗਰੋਸਰ ਅਤੇ ਗਰੋਸਰੀ ਦੀਆਂ ਪ੍ਰਾਈਸਾਂ ਬੜੀਆਂ ਸਸਤੀਆਂ ਹਨ ਸ਼ੇਅਰ ਆਟਾ ਵੀ ਵਧੀਆ ਪ੍ਰਾਈਸ ਲਾਇਆ ਹੋਇਆ ਜਾ ਕੇ ਵਿਜ਼ਿਟ ਕਰ ਲੈਣਾ ਬ੍ਰੈਂਪਟਨ ਵਿੱਚ 905-230-0375 ਦੀ ਗੱਲਬਾਤ ਕਰਨੀ ਆ ਅਤੇ ਦੁਆਬਾ ਸਵੀਟਸ ਰੈਸਟੋਰੈਂਟ 100% ਵੈਜੀਟੇਰੀਅਨ ਬਣਾ ਕੇ ਦਿੰਦੇ ਆ ਟਿਫਨ ਸਰਵਿਸ ਦੇ ਨਾਲ ਨਾਲ ਔਨ ਦਾ ਸਪੋਟ ਕੁਕਿੰਗ ਵੀ ਕਰਕੇ ਦਿੰਦੇ ਆ ਦੁਆਬਾ ਸਵੀਟਸ ਰੈਸਟੋਰੈਂਟ 'ਤੇ ਵਿਜ਼ਿਟ ਕਰ ਲਿਓ ਜ਼ਰੂਰ ਕੈਨੇਡਾ ਕੰਸੂਮਰ ਕ੍ਰੈਡਿਟ ਸਿਸਟਮ ਜਸਵੀਰ ਸਿੰਘ ਹੁੰਡਲ ਜੀ ਕਹਿੰਦੇ ਹਨ ਕਰਜ਼ੇ ਵਿੱਚ ਡੁੱਬ ਗਏ ਉਹ ਫੋਨ ਕਾਲ ਆ ਰਹੇ ਹਨ ਕਲੈਕਸ਼ਨ ਕਾਲ ਆ ਰਹੀਆਂ ਹਨ ਬੰਦ ਕਰ ਦਿੰਦੇ ਆ ਜਦੋਂ ਤੁਸੀਂ ਇਹਨਾਂ ਨੂੰ ਮਿਲਦੇ ਆ ਮਿਲ ਲਿਓ ਜਾਣਕਾਰੀ ਲੈ ਲਿਓ ਤੁਹਾਡਾ ਕਰਜ਼ਾ ਮਾਫ ਹੋ ਸਕਦਾ ਕਿਸ ਤਰ੍ਹਾਂ 416-502-3100 'ਤੇ ਗੱਲਬਾਤ ਕਰਨੀ ਆ ਅਤੇ ਕੱਲ੍ਹ ਸਾਨੂੰ ਮੌਕਾ ਮਿਲਿਆ ਜਾਣ ਦਾ ਸਟਾਰਗੇਟ ਲੋਜੈਸਟਿਕਸ ਕਿਉਂਕਿ ਨਾਗਰਾ ਫਾਲ ਦੇ ਮੇਲੇ ਦੀ ਪ੍ਰਮੋਸ਼ਨ ਚੱਲ ਰਹੀ ਹੈ ਸਾਡੇ ਵੀਰ ਇਸ ਮੇਲੇ ਨੂੰ ਸਪੌਂਸਰ ਕਰ ਰਹੇ ਹਨ ਨਾਗਰਾ ਫਾਲ ਦਾ ਬੈਨਰ ਲੈ ਕੇ ਖੜ੍ਹੇ ਆ ਸਾਰੇ ਜਿੱਥੇ ਹੈਰੀ ਵੀ ਖੜ੍ਹਾ ਹੰਟਰ ਐਕਸਪ੍ਰੈਸ ਤੋਂ ਅਤੇ ਨਾਲ ਦੀ ਨਾਲ ਹੋਰ ਬਹੁਤ ਸਾਰੇ ਸਪੌਂਸਰ ਇਸ ਫੋਟੋ ਵਿੱਚ ਖੜ੍ਹੇ ਹਨ ਸੋ ਸਪੌਂਸਰ ਕਰ ਰਹੇ ਹਨ ਨਾਗਰਾ ਫਾਲ ਦੇ ਮੇਲੇ ਨੂੰ ਉਹਨਾਂ ਦਾ ਮੈਂ ਧੰਨਵਾਦ ਕਰਨਾ ਚਾਹੁੰਦਾ ਸੋ ਚੰਗਾ ਲੱਗਦਾ ਜਦੋਂ ਮਿੱਤਰ ਦੋਸਤ ਸਾਡੇ ਨਾਲ ਜੁੜਦੇ ਹਨ ਐਜ਼ ਅ ਟੀਮ ਤੌਰ 'ਤੇ ਜਿੱਥੇ ਮੇਲੇ ਵਿੱਚ ਰੌਣਕਾਂ ਲਾਣਗੇ ਟੇਕ ਕੇਅਰ ਕਰਨਗੇ ਨਾਲ ਦੀ ਨਾਲ ਸਪੌਂਸਰ ਵੀ ਕਰ ਰਹੇ ਤੁਹਾਡੇ ਵਾਸਤੇ ਮੇਲਾ ਫਰੀ ਇਹੀ ਸਪੌਂਸਰ ਵੀਰ ਲੈ ਕੇ ਆਉਂਦੇ ਹਨ ਇਹਨਾਂ ਦਾ ਸਟਾਰਗੇਟ ਲੋਜੈਸਟਿਕ ਦਾ ਜਿੰਨੀ ਵੀ ਟੀਮ ਉੱਥੇ ਪਹੁੰਚੀ ਸੀ ਸਾਰਿਆਂ ਦਾ ਧੰਨਵਾਦ ਜਿਹੜੇ ਮੇਲੇ ਵਾਸਤੇ ਪੈਸੇ ਇਕੱਠੇ ਕਰਕੇ ਤੁਹਾਡੇ ਵਾਸਤੇ ਫਰੀ ਵਿੱਚ ਮੇਲਾ ਰੱਖਦੇ ਆ ਅਸੀਂ ਮੋੜੇ ਹੋ ਕੇ ਕੰਮ ਕਰ ਲਈ ਤਾਂ ਬੈਕਅਪ ਤੇ ਬਹੁਤ ਵੱਡੀ ਟੀਮ ਆ, ਹਰ ਇੱਕ ਨੂੰ ਆਪਾਂ ਲੈ ਕੇ ਆਵਾਂਗੇ ਇੱਥੇ ਚੈਨਲ ਦੇ ਉੱਪਰ, ਤੁਹਾਡੇ ਨਾਲ ਗੱਲਬਾਤ ਜ਼ਰੂਰ ਕਰਾਵਾਂਗੇ। ਸੋ ਮੇਲਾ ਯਾਦ ਰੱਖਿਓ, ਸਪਤੰਬਰ ਦੀ 10 ਤਰੀਕ ਨੂੰ ਨਾਗਰਾ ਫਾਲ, ਮੇਲਾ ਬਿਲਕੁਲ ਫ੍ਰੀ ਆ। imela.ca ਤੇ ਜਾ ਕੇ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ, ਰਜਿਸਟਰ ਕਰ ਲਓ, ਆਪਣੀ ਈਮੇਲ ਤੁਹਾਨੂੰ ਹਰ ਇੱਕ ਅਪਡੇਟ ਮਿਲੇਗੀ। ਸਿੰਗਰ ਕਿਹੜੇ ਕਿਹੜੇ ਹਨ ਅੱਜ ਆਪਾਂ ਫੇਸਬੁੱਕ 'ਤੇ ਪਾਉਣ ਲੱਗ ਪੈਣੇ ਆ, ਸੋ ਦੁਪਹਿਰ ਤੋਂ ਬਾਅਦ ਪਾ ਦੇਵਾਂਗੇ। ਇੰਸਟਾਗ੍ਰਾਮ ਅਤੇ ਫੇਸਬੁੱਕ 'ਤੇ ਤੁਹਾਨੂੰ ਸਾਰੀ ਜਾਣਕਾਰੀ ਵੀ ਮਿਲ ਜਾਂਦੀ ਹੈਗੀ ਆ। ਜਸਵਿੰਦਰ ਯਾਹ ਸਭ ਖਬਰਾਂ ਲੈ ਕੇ ਪਹੁੰਚ ਗਏ ਹਨ, ਸੋ ਮੇਰਾ ਸਾਥ ਜਿੱਥੇ ਦਿੰਦੇ ਹੋਰ ਸਾਥ ਦੇਣਗੇ, ਕੋਈ ਗਲਾ ਮੇਰਾ ਸਾਥ ਨਹੀਂ ਦੇ ਰਿਹਾ। ਜਸਵਿੰਦਰ ਜੀ ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ।
ਜੀ ਬਿਲਕੁਲ, ਸਭ ਤੋਂ ਪਹਿਲਾਂ ਸਾਡੇ ਸਰੋਤਿਆਂ ਨੂੰ, ਸਾਡੇ ਦਰਸ਼ਕਾਂ ਨੂੰ ਤੇ ਸਾਡੀ ਸਮੁੱਚੀ ਟੀਮ ਨੂੰ, ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ, ਤੇ ਸੁਰਖੀਆਂ ਵੱਲ ਚੱਲਦੇ ਆ, ਫਿਰ ਵਨ ਬਾਏ ਵਨ ਖਬਰ ਤੇ ਨਜ਼ਰ ਰੱਖਾਂਗੇ।
ਬਿਲਕੁਲ ਜੀ, ਸੁਰਖੀਆਂ ਦੀ ਗੱਲ ਕਰਾਂਗੇ ਤੇ ਜਿਸ ਤਰੀਕੇ ਨਾਲ ਤੁਸੀਂ ਸ਼ੁਰੂਆਤ ਵਿੱਚ ਹੀ ਕਹਿ ਦਿੱਤਾ ਕਿ ਤੁਹਾਡੀ ਜਿਹੜੀ ਸਿਹਤ ਹੈ ਉਹ ਸਾਥ ਨਹੀਂ ਦੇ ਰਹੀ, ਤਾਂ ਉਹਦਾ ਵੀ ਖਾਸ ਖਿਆਲ ਰੱਖਾਂਗੇ। ਕੋਸ਼ਿਸ਼ ਹੋਊਗੀ ਕਿ ਜ਼ਿਆਦਾ ਤੋਂ ਜ਼ਿਆਦਾ ਮੈਂ ਤੁਹਾਡਾ ਸਾਥ ਦੇ ਸਕਾਂ ਇਹਦੇ ਵਿੱਚ। ਤੇ ਗੱਲ ਕਰਦੇ ਆ ਕਿ ਸੁਪਰੀਮ ਕੋਰਟ ਦੇ ਵਿੱਚ ਜਿਹੜੇ ਸਾਡੇ ਚੀਫ ਜਸਟਿਸ ਨੇ ਐਨ ਵੀ ਰਮੰਨਾ ਜੀ, ਉਹ ਲਗਾਤਾਰ ਆਪਣੀ ਸੇਵਾ ਮੁਕਤੀ ਤੋਂ ਪਹਿਲਾਂ ਇਸ ਮੁੱਦੇ ਨੂੰ ਖੰਗਾਲਣਾ ਚਾਹੁੰਦੇ ਨੇ, ਸਵਾਰਨਾ ਚਾਹੁੰਦੇ ਨੇ, ਜਾਂ ਕਹਿ ਲਓ ਹੱਲ ਕਰਨਾ ਚਾਹੁੰਦੇ ਨੇ ਲੋਕ ਭਲਾਈ ਸਕੀਮਾਂ ਤੇ ਮੁਫ਼ਤ ਖੋਰੀ। ਇਹਦੇ ਉੱਤੇ ਗੱਲਬਾਤ ਕਰਾਂਗੇ ਕਿ ਸੁਪਰੀਮ ਕੋਰਟ ਦੇ ਵਿੱਚ ਕਿਹੜੀ ਨਵੀਂ ਤਰੀਕ ਮਿਲੀ ਹੈ ਤੇ ਕੀ ਕੁਝ ਵਾਪਰਿਆ। ਕਿਸਾਨ ਚੱਲੇ ਆ ਜੀ ਲਖੀਮਪੁਰ ਖੀਰੀ, ਕਿਸਾਨ ਚੱਲੇ ਆ ਉੱਤਰ ਪ੍ਰਦੇਸ਼, ਇੱਕ ਧਰਨਾ ਹੋਰ ਲੱਗੂਗਾ ਸ਼ਾਇਦ ਕਿਸਾਨਾਂ ਦੀ ਕਿਸਮਤ ਦੇ ਵਿੱਚ ਧਰਨੇ ਤੇ ਨਾਲ ਦੀ ਨਾਲ ਫਸਲਾਂ ਦੇ ਥੋੜੇ ਭਾਅ, ਖੁਦਕੁਸ਼ੀਆਂ ਤੇ ਕਰਜ਼ੇ ਹੀ ਰਹਿ ਗਏ ਨੇ, ਇਹਦੇ ਉੱਤੇ ਵੀ ਗੱਲ ਕਰਾਂਗੇ। ਸ਼ਾਇਦ ਤੁਹਾਡਾ ਗਲਾ ਸਾਥ ਨਹੀਂ ਦਿੰਦਾ ਪਰ ਇਹਦੇ ਉੱਤੇ ਜ਼ਰੂਰ ਦੇਊਗਾ, ਕਿਉਂਕਿ ਮੈਨੂੰ ਪਤਾ ਹੈ ਕਿ ਦਰਬਾਰ ਸਾਹਿਬ ਦੇ ਵਿੱਚ ਟਾਈਟਲਰ ਜਗਦੀਸ਼ ਟਾਈਟਲਰ ਦੀ ਸ਼ਰਟ ਪਾ ਕੇ ਇੱਕ ਵਿਅਕਤੀ ਦਾਖਲ ਹੁੰਦਾ ਹੈ ਤੇ ਦਾਖਲ ਹੋਣ ਤੋਂ ਬਾਅਦ ਉੱਥੋਂ ਚਲਾ ਜਾਂਦਾ ਹੈ ਫੋਟੋ ਖਿਚਵਾ ਕੇ, ਤਸਵੀਰਾਂ ਖਿਚਾ ਕੇ। ਇਹ ਪੂਰੇ ਦਾ ਪੂਰਾ ਮੁੱਦਾ ਕੀ ਹੈ ਇਹਦੇ ਤੇ ਗੱਲ ਕਰਾਂਗੇ। ਬਠਿੰਡਾ ਹਸਪਤਾਲ ਦੇ ਵਿੱਚ ਕੈਂਸਰ ਹਸਪਤਾਲ ਜਿਹੜਾ ਇੱਕੋ ਇੱਕ ਬਠਿੰਡਾ ਦੇ ਹਿੱਸੇ ਆਇਆ, ਚਾਹੇ ਉਹਦਾ ਸੰਬੰਧ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਨਾਲ ਹੈ, ਉੱਥੇ ਮਸ਼ੀਨਾਂ ਹਨ, ਸਟਾਫ ਨਹੀਂ, ਇਹ ਪੂਰੀ ਦੀ ਪੂਰੀ ਸਥਿਤੀ ਕੀ ਹੈ। ਬਹੁਤੇ ਅਖਬਾਰਾਂ ਨੇ, ਵੱਡੇ ਅਖਬਾਰਾਂ ਨੇ ਇਸ ਖਬਰ ਨੂੰ ਵੀ ਕਵਰ ਕੀਤਾ ਤੇ ਨਾਲ ਦੀ ਨਾਲ ਅਸੀਂ ਵੀ ਇਸ ਨੂੰ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ। ਫਿਰੋਜ਼ਪੁਰ ਜੇਲ੍ਹ ਦੀ ਘਟਨਾ ਜੀ, ਹਵਾਲਾਤੀ ਦੇ ਪਿੱਠ ਦੇ ਉੱਤੇ ਗਰਮ ਕਿਸੇ ਚੀਜ਼ ਦੇ ਨਾਲ ਗੈਂਗਸਟਰ ਲਿਖ ਦਿੱਤਾ ਗਿਆ, ਉਹਦਾ ਸੰਬੰਧ ਕਿਹੜੇ ਇਲਾਕੇ ਦੇ ਨਾਲ ਆ, ਕਿਉਂ ਲਿਖਿਆ ਗਿਆ, ਇਹਦੇ ਉੱਤੇ ਗੱਲ ਕਰਾਂਗੇ। ਤੇ ASI ਜਿਹੜੀ ਅਸੀਂ ਕੱਲ ਸਾਂਝ ਪਾਈ ਸੀ ਕਿ ਉਹਨਾਂ ਦੀ ਗੱਡੀ ਦੇ ਥੱਲੇ RDX ਫਿੱਟ ਕੀਤਾ ਗਿਆ, ਇਹਦੇ ਵਿੱਚ ਇੱਕ ਅਨੋਖੀ ਜੀ ਗੱਲ ਤੁਹਾਡੇ ਨਾਲ ਸਾਂਝੀ ਕਰਾਂਗੇ। ਵਿਧਾਇਕ ਨੇ ਜੀ ਇੱਕ ਹਰਮੀਤ, ਜੇਕਰ ਮੈਂ ਨਾਮ ਗਲਤ ਨਾ ਬੋਲਦਾ ਹੋਵਾਂ, ਪਠਾਨ ਮਾਜਰਾ ਵਿਵਾਦਾਂ ਵਿੱਚ ਨੇ ਜੀ, ਵਿਵਾਦ ਕਿਹੜੇ ਨੇ, ਨਾਂ ਰਲ ਜਾਂਦੇ ਨੇ, ਚਲੋ ਖੈਰ ਕਾਫੀ ਵਧੀਆ ਖਬਰ ਹੈ ਇਹ, ਇਹਦੇ ਉੱਤੇ ਪੂਰੀ ਗੱਲ ਕੀਤੀ ਜਾ ਸਕਦੀ ਹੈ। ਤੇ 150 ਕਰੋੜ ਦਾ ਕਪੜਾ ਨਾ ਬੋਲੀ ਜਾਂਦਾ ਕੈਪਟਨ ਅਮਰਿੰਦਰ ਸਿੰਘ ਦਾ, ਅਗਲੇ ਹੇਠਾਂ ਤੋਂ ਸ਼ੁਰੂ ਕਰਕੇ ਉੱਤੋਂ ਤਿਕਰ ਜਾਣਾ ਚਾਹੁੰਦੇ ਨੇ। ਤੇ ਇਹ ਕਪੜਾ ਕੀ ਹੈ, ਇਹ ਕੈਪਟਨ ਸਾਹਿਬ ਕਾਫੀ ਮਹਿਕਮੇ ਕੋਲੇ ਰੱਖਦੇ ਹੁੰਦੇ ਸੀਗੇ, ਇਹ ਮਹਿਕਮਾ ਵੀ ਉਹਨਾਂ ਦੇ ਕੋਲੇ ਸੀਗਾ ਤੇ ਇਹਦੀ ਵੀ ਜਿਹੜੀ ਤਫਦੀਸ਼ ਆ ਉਹ ਵਿਜੀਲੈਂਸ ਨੂੰ ਦੇ ਦਿੱਤੀ ਹੈ। ਤੇ ਸੰਯੋਗ ਦੀ ਗੱਲ, ਖਬਰਾਂ ਦੀ ਗੱਲ ਤਾਂ ਅਸੀਂ ਅਕਸਰ ਕਰਦੇ ਹਾਂ, ਸੰਯੋਗ ਦੀ ਗੱਲ ਕਰਾਂਗੇ ਕਿ ਜਲੰਧਰ ਪੁਲਿਸ ਸਕੂਲ ਜਿਹੜਾ DAV ਉਹਦੇ ਵਿੱਚ ਇੱਕ ਸੰਯੋਗ ਭਿੜਿਆ, ਉਹ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ ਜੀ।
ਜਸਵਿੰਦਰ ਜੀ, ਪਹਿਲਾਂ ਆਪਾਂ ਖਬਰ ਟੱਚ ਕਰਾਂਗੇ ਜਿਹੜਾ 150 ਕਰੋੜ ਦਾ ਘਪਲਾ, ਤੇ ਉਸ ਤੋਂ ਬਾਅਦ ਆਪਾਂ ਕਿਸਾਨਾਂ ਵੱਲ ਵੀ ਜਾਵਾਂਗੇ, ਕਿਉਂਕਿ ਘਪਲੇ ਜਿਹੜੇ ਹੁੰਦੇ ਆ ਦੁੱਖ ਬੜਾ ਲੱਗਦਾ। 150 ਕਰੋੜ ਦਾ ਘਪਲਾ ਕਿਹਦੇ ਪੱਲੇ ਪਿਆ?
ਦੇਖੋ ਜੀ, ਕੁਲਦੀਪ ਸਿੰਘ ਧਾਲੀਵਾਲ ਜਿਹੜੇ ਪੰਚਾਇਤ ਮੰਤਰੀ ਤੇ ਨਾਲ ਦੀ ਨਾਲ ਉਹਨਾਂ ਨੂੰ ਐਗਰੀਕਲਚਰ ਡਿਪਾਰਟਮੈਂਟ ਖੇਤੀਬਾੜੀ ਮਹਿਕਮਾ ਵੀ ਦੇ ਦਿੱਤਾ ਸੀ ਜਦੋਂ ਇਹਨਾਂ ਨੇ ਦੂਸਰੀ ਵਾਰੀ ਵੰਡ ਕੀਤੀ ਸੀ, ਤਾਂ ਉਸ ਵੰਡ ਦੇ ਵਿੱਚੋਂ ਐਗਰੀਕਲਚਰ ਦੇ ਵਿੱਚ ਕਾਫੀ ਜਿਹੜੀਆਂ ਸਮੱਸਿਆਵਾਂ ਆ ਰਹੀਆਂ ਤੇ ਉਹ ਲਗਾਤਾਰ ਜਿਸ ਤਰੀਕੇ ਨਾਲ ਮਾਲਵਾ ਦੇ ਵਿੱਚ ਹੜ੍ਹਾਂ ਦੇ ਨਾਲ, ਹੜ੍ਹ ਸ਼ਬਦ ਮੈਂ ਵਰਤੂੰਗਾ, ਪਾਣੀ ਦਾ ਜਿਹੜਾ ਵਹਾਅ ਵੱਧ ਗਿਆ ਸੀ, ਉਹਦੇ ਨਾਲ ਫਸਲ ਪ੍ਰਭਾਵਿਤ ਹੋਈ, ਤਾਂ ਉਹਨਾਂ ਨੇ ਇੱਥੇ ਵੀ ਜਿਹੜਾ ਵਿਜ਼ਿਟ ਆਇਆ ਦੌਰੇ ਕੀਤੇ, ਮਾਨ ਸਾਹਿਬ ਆਪ ਵੀ ਲੰਬੀ ਦੇ ਵਿੱਚ ਜਿਹੜੇ ਦੌਰੇ ਆ ਉਹ ਕਰਕੇ ਗਏ। ਕੁਲਦੀਪ ਸਿੰਘ ਧਾਲੀਵਾਲ ਜਿਨ੍ਹਾਂ ਨੇ 9,043 ਏਕੜ ਨਜਾਇਜ਼ ਕਬਜ਼ੇ ਛੁਡਾਉਣ ਦੀ ਰਿਪੋਰਟ ਵੀ ਕੱਲ੍ਹ ਜਦੋਂ ਪੇਸ਼ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਅਸੀਂ ਜੀ ਲਗਭਗ 9,000 ਏਕੜ ਹੈ ਜਿਹੜੀ ਉਹ ਛੁਡਾ ਲਈ ਹੈ ਨਜਾਇਜ਼ ਕਬਜ਼ਿਆਂ ਵਿੱਚ, ਜਿਹਦੇ ਵਿੱਚ ਵੱਡੀਆਂ ਅਹੁਦਿਆਂ ਵਾਲੇ, ਵੱਡੀਆਂ ਕਾਰਾਂ ਵਾਲੇ, ਲਾਲ ਬੱਤੀਆਂ ਵਾਲੇ, ਨੀਲੀਆਂ ਬੱਤੀਆਂ ਵਾਲੇ ਸਾਰੇ ਹੀ ਸ਼ਾਮਿਲ ਸੀ, ਆਮ ਲੋਕ ਵੀ ਸ਼ਾਮਿਲ ਸੀ ਉਸ ਕਬਜ਼ੇ ਦੇ ਵਿੱਚ, ਚਾਹੇ ਸ਼ਾਮ ਲੱਟਾਂ ਸੀ, ਚਾਹੇ ਪੰਚਾਇਤੀ ਜ਼ਮੀਨ ਸੀ, ਚਾਹੇ ਘੱਟ ਰੇਟਾਂ ਉੱਤੇ ਸੀ, ਚਾਹੇ ਲੀਜ਼ ਤੇ ਸੀ। ਚਲੋ ਹੁਣ ਜਿਹੜੀ ਅਗਲੀ ਗੱਲ ਹੈ ਖੇਤੀਬਾੜੀ ਵਿੱਚ ਨੇ ਜੀ, ਕੈਪਟਨ ਮਨਿੰਦਰ ਸਿੰਘ ਇਹਨਾਂ ਕੋਲੇ ਕਾਫੀ ਮਹਿਕਮੇ ਸੀ ਤੇ ਉਹਨਾਂ ਚੋਂ ਇੱਕ ਮਹਿਕਮਾ ਐਗਰੀਕਲਚਰ, ਜਿੰਨਾ ਚਿਰ ਕਾਕਾ ਰਣਦੀਪ ਨਾਭਾ ਕੋਲੇ ਨਹੀਂ ਗਿਆ ਤਾਂ ਉਹਨਾਂ ਚਿਰ ਇਹ ਇਹਨਾਂ ਕੋਲੇ ਵੀ ਰਿਹਾ
ਜੀ।
ਕੇਂਦਰ ਸਰਕਾਰ ਨੇ ਪ੍ਰਦੂਸ਼ਣ ਤੋਂ ਬਚਣ ਦੇ ਲਈ ਜਾਂ ਕਹਿ ਲਓ ਕਿ ਫਸਲਾਂ ਦੀ ਰਹਿੰਦ ਖੂੰਦ ਨੂੰ ਖਤਮ ਕਰਨ ਦੇ ਲਈ ਇੱਕ ਯੋਜਨਾ ਲੈ ਕੇ ਆਏ ਸੀ। ਉਸ ਯੋਜਨਾ ਦੇ ਵਿੱਚ ਉਹਨਾਂ ਨੇ ਇੱਕ ਸਬਸਿਡੀ ਦੇ ਉੱਤੇ ਜਿਹੜੀ ਮਸ਼ੀਨਰੀ ਹੈ, ਮਸ਼ੀਨ ਹੈ, ਉਹ ਲੋਕਾਂ ਦੇ ਵਿੱਚ ਲਾਭਪਾਤਰੀਆਂ ਦੇ ਵਿੱਚ ਵੰਡੀਆਂ ਸੀ ਕਿ ਉਹਨਾਂ ਨੂੰ ਇਸ ਗੱਲ ਦਾ ਫਾਇਦਾ ਹੋ ਸਕੇ। ਤਾਂ ਸੁਣਨ ਵਿੱਚ ਆਇਆ ਕਿ ਜਦੋਂ ਹੁਣ ਗਰਾਊਂਡ ਦੇ ਉੱਤੇ ਜਾ ਕੇ ਉਹ ਸਬਸਿਡੀ ਵਾਲੀਆਂ ਮਸ਼ੀਨਾਂ ਜਿਹੜੀਆਂ ਫਸਲ ਦੀ ਰਹਿੰਦ ਖੂੰਦ ਨੂੰ ਖਤਮ ਕਰਦੀਆਂ ਸੀ ਬਿਨਾਂ ਪ੍ਰਦੂਸ਼ਣ ਦੇ, ਬਿਨਾਂ ਅੱਗ ਲਾਏ ਦੇ, ਕਹਿੰਦੇ ਜੀ 94% ਕੁਛ ਹੀ ਵੰਡੀਆਂ ਗਈਆਂ ਤੇ 13% ਕਰੀਬ 13% ਕਹਿੰਦੇ ਜਿਹੜੀਆਂ ਉਹ ਮਸ਼ੀਨਾਂ ਹੈ ਉਹ ਲਾਭਪਾਤਰੀਆਂ ਕੋਲੇ ਪੁੱਜੀਆਂ ਨੀ। ਇਹ ਜਿਹੜੀ ਫਾਈਲ ਹੈ ਹੁਣ ਕੈਪਟਨ ਸਾਹਿਬ ਦੀ ਖੁੱਲ ਗਈ ਹੈ ਤੇ ਜਿਹੜੀਆਂ 13% ਬਣਦੀਆਂ ਇਹ ਲਗਭਗ 150 ਕਰੋੜ ਹੈ, 100 ਕਰੋੜ ਦਾ ਘਪਲਾ ਹੈ। 13% ਜਿਹੜੀਆਂ ਮਸ਼ੀਨਾਂ ਲਾਭਪਾਤਰੀਆਂ ਕੋਲੇ ਨਹੀਂ, ਵਿਜੀਲੈਂਸ ਨੂੰ ਫਾਈਲ ਦੇ ਦਿੱਤੀ ਹੈ ਕਿ ਤੁਸੀਂ ਕਰੋ ਜੀ ਇਹਦੀ ਜਾਂਚ, ਇਹ ਮਸ਼ੀਨਾਂ ਕਿੱਥੇ ਗਈਆਂ ਨੇ। ਇਹਦੇ ਵਿੱਚ ਕੇਂਦਰ ਦੀ ਵੀ ਹਿੱਸੇਦਾਰੀ ਆ, ਸਹਾਇਕ ਜਿਹੜੀਆਂ ਸਭਾਵਾਂ ਨੇ ਉਹਨਾਂ ਦੀ ਵੀ ਹਿੱਸੇਦਾਰੀ ਹੈ। ਮੈਂ ਥੋੜਾ ਜਿਹਾ ਡਿਟੇਲ ਵਿੱਚ ਜਾਵਾਂ ਤਾਂ ਮੈਂ ਕਹਿੰਦਾ ਕਿ 1200 ਕਰੋੜ ਦੀਆਂ ਇਹ ਮਸ਼ੀਨਾਂ ਸੀ, ਜਿਹਦੇ ਵਿੱਚੋਂ 150 ਕਰੋੜ ਦਾ ਭਾਈ ਹਲੇ ਤੀਕਰ ਪਤਾ ਨਹੀਂ ਲੱਗੀ ਜਾਂਦਾ ਕਿੱਧਰ ਗਿਆ। ਇਹਦੇ ਵਿੱਚੋਂ ਜੇ ਮੈਂ ਹੋਰ ਗੱਲ ਕਰਾਂ, 18-19 ਤੋਂ ਲੈ ਕੇ 21-22 ਤੀਕਰ ਦੇ ਵਿੱਚ ਇਹ ਵੰਡੀਆਂ ਗਈਆਂ ਸੀ। ਟੋਟਲ ਮਸ਼ੀਨਾਂ ਕਿੰਨੀਆਂ ਸੀਗੀਆਂ ਜੀ? 83,986 ਮਸ਼ੀਨਾਂ ਕੁੱਲ ਸੀਗੀਆਂ, ਜਿਹਦੇ ਵਿੱਚੋਂ 79,295 ਜਿਹੜੀਆਂ ਮਸ਼ੀਨਾਂ ਵੰਡੀਆਂ ਗਈਆਂ 94.4 ਤੇ 11,275 ਜਿਹੜੀਆਂ ਮਸ਼ੀਨਾਂ ਹੈ ਉਹ ਵੰਡੀਆਂ ਹੀ ਨਹੀਂ ਗਈਆਂ। ਉਹ ਸਬਸਿਡੀ ਵਾਲੀ ਮਸ਼ੀਨਰੀ ਕਿਸਾਨਾਂ ਤੀਕਰ ਪੁੱਜੀ ਹੀ ਨਹੀਂ, ਨਾ ਕਹਿੰਦੇ ਇਹਦੇ ਵਿੱਚ ਕੈਪਟਨ ਸਾਹਿਬ ਦਾ ਬੋਲਦਾ। ਹੁਣ ਤੀਕਰ ਮਾਨ ਸਰਕਾਰ ਦੇ ਉੱਤੇ ਜਿਹੜਾ ਦੋਸ਼ ਆ ਉਹ ਇਹ ਲੱਗਦਾ ਸੀ ਕਿ ਜਿਹੜੇ ਜਿਹੜੇ ਭਾਜਪਾ ਦੀ ਜਾਂਦੀ ਹੋਈ ਬੱਸ ਦੇ ਵਿੱਚ ਬਹਿ ਜਾਂਦੇ ਨੇ, ਉਹਨਾਂ ਵਿੱਚ ਸਵਾਰ ਹੋ ਜਾਂਦੇ ਨੇ, ਉਹ ਬਚ ਜਾਂਦੇ ਨੇ। ਪਰ ਅਗਲੇ ਨੇ ਹੱਥ ਤਾਂ ਉਹਨਾਂ ਨੂੰ ਪਾਇਆ ਜਿਹੜੇ ਸਭ ਤੋਂ ਪਹਿਲਾਂ ਉਸ ਬੱਸ ਦੀ ਮੂਹਰਲੀ ਸੀਟ ਤੇ ਬੈਠੇ ਸੀ। ਖੈਰ ਹੁਣ ਇਹਦੇ ਵਿੱਚ ਵਿਜੀਲੈਂਸ ਇਸ ਫਾਈਲ ਉੱਤੇ ਕੀ ਕਰਦੀ ਹੈ, ਇਹ ਜਿਹੜੀਆਂ ਮਸ਼ੀਨਾਂ ਨਹੀਂ ਗਈਆਂ ਕਿਉਂਕਿ ਹੁਣ ਗਰਾਊਂਡ ਦੇ ਉੱਤੇ ਜਾ ਕੇ ਇਹ ਫਿਜ਼ੀਕਲੀ ਜਾਂਚ ਹੋਊਗੀ ਵੀ ਜਿਹੜੇ ਜਿਹੜੇ ਲਾਭਪਾਤਰੀਆਂ ਦੇ ਨਾਮ ਦੇ ਉੱਤੇ ਜਿਹੜੀਆਂ ਜਿਹੜੀਆਂ ਮਸ਼ੀਨਾਂ ਬੋਲਦੀਆਂ ਕੀ ਉਹਨਾਂ ਕੋਲ ਹੈਗੀਆਂ, ਕੀ ਉਹਨਾਂ ਨੂੰ ਇਸ਼ੂ ਹੋਈਆਂ, ਕੀ ਉਹ ਸਬਸਿਡੀ ਦਾ ਫਾਇਦਾ ਲੈ ਰਹੇ ਨੇ, ਕੀ ਉਹ ਵਰਤੀਆਂ ਨੇ। ਤਾਂ ਕਹਿੰਦੇ ਹੁਣ ਤੱਕ ਡਾਟਾ ਆਇਆ ਕਿ 11,275 ਮਸ਼ੀਨਾਂ ਪੰਜਾਬ ਚੋਂ ਲੱਭਦੀਆਂ ਨੀ, ਜਿਹੜੀਆਂ 150 ਕਰੋੜ ਦੀਆਂ ਬਣ ਗਈਆਂ। ਚਲੋ ਦੇਖਦੇ ਹਾਂ ਜੀ, ਕੈਪਟਨ ਸਾਹਿਬ ਦਾ ਸ਼ਾਇਦ ਕੱਟਾ ਤਾਂ ਪਰਾਲੀ ਖਾਂਦਾ ਨੀ ਹੋਣਾ ਗਾ, ਜੇ ਉਹ ਖਾਂਦਾ ਹੁੰਦਾ ਤਾਂ ਹੋ ਸਕਦਾ ਕਿ ਇੱਕ ਅੱਧੀ ਮਸ਼ੀਨ ਉਹਨਾਂ ਨੇ ਰੱਖ ਲਈ ਹੁੰਦੀ, ਤਾਂ ਮੇਰੇ ਖਿਆਲ ਦੇ ਨਾਲ ਉਹਨਾਂ ਨੂੰ ਮਸ਼ੀਨ ਦੀ ਜ਼ਰੂਰਤ ਨੀ ਸੀਗੀ। ਚਲੋ ਖੈਰ ਜੀ, ਡਾਢਿਆਂ ਦੇ 70-100 ਹੁੰਦੇ ਆ ਤੇ ਸਾਡੇ ਐ ਕਹਿ ਲਓ ਕਿ ਪੂਰੇ ਦੇ ਪੂਰੇ 100 ਵੀ ਨੀ ਹੁੰਦੇ। ਅਗਲੇ ਨੇ ਆਪਣੇ ਹਿਸਾਬ ਦੇ ਨਾਲ ਤੋਲਿਆ, ਪਰ ਹੁਣ ਹਿਸਾਬ ਤਾਂ ਦੇਣਾ ਪਊਗਾ ਨਾ, ਹੁਣ ਹਿਸਾਬ ਲੈਣ ਤੇ ਆ ਗਏ ਨੇ, ਹਿਸਾਬ ਤਾਂ ਹੋਣਗੇ। ਤਾਂ ਦੇਖਦੇ ਹਾਂ ਕਿ 150 ਕਰੋੜ ਦਾ ਹਿਸਾਬ, ਚਾਹੇ ਖੈਰ ਮੈਂ ਥੋੜਾ ਪਿੱਛੇ ਲੈ ਜਾ, ਇੱਕ ਸਿਟੀ ਸਕੈਂਡਲ ਵੀ ਹੋਇਆ ਸੀਗਾ ਜੀ ਜਦੋਂ ਕੈਪਟਨ ਸਾਹਿਬ ਤੋਂ ਬਾਦਲ ਪਰਿਵਾਰ ਜਿਹੜਾ ਉਹ ਹਿਸਾਬ ਲੈਣਾ ਚਾਹੁੰਦਾ ਸੀ ਪਰ ਨਹੀਂ ਲੈ ਸਕੇ ਸੀ। ਚਲੋ ਜੀ, ਮੈਂ ਉਹਦੇ ਚ ਨਹੀਂ ਜਾਂਦਾ, ਮੈਂ ਕਹਿੰਦਾ ਕਿ 150 ਕਰੋੜ ਦੇ ਹਿਸਾਬ ਦੀ ਗੱਲ ਕਰਾਂਗੇ ਜੀ।
ਜਸਵਿੰਦਰ ਜੀ, 150 ਐਨਵਾਇਰਮੈਂਟਲੀ ਸੂ ਹੋਣੇ ਚਾਹੀਦੇ ਆ, ਐਨਵਾਇਰਮੈਂਟਲੀ ਸੂ ਹੋਣੇ ਚਾਹੀਦੇ ਆ, ਕਿਸਾਨਾਂ ਦੀਆਂ ਜਾਨਾਂ ਗਈਆਂ ਸੂ ਹੋਣੇ ਚਾਹੀਦੇ ਆ, ਤੇ ਚੰਗੇ ਤਰੀਕੇ ਨਾਲ ਟੰਗਣੇ ਚਾਹੀਦੇ। ਟੰਗਣ ਦਾ ਮਤਲਬ ਜੇਲ੍ਹ ਵਿੱਚ ਭੇਜਣੇ ਚਾਹੀਦੇ ਜਿਨ ਵੀ ਇਹ ਗਲਤ ਕੰਮ ਕੀਤਾ।
ਬਿਲਕੁਲ ਜੀ,
ਜੇ ਨਹੀਂ ਕੀਤਾ ਸੋਕੇ, ਕਿਉਂਕਿ ਦੇਖਿਆ ਜਾਵੇ ਸਾਡੇ ਪੰਜਾਬ ਨੂੰ ਲੁੱਟ ਕੇ ਖਾ ਲਿਆ। ਖੁਦ ਪ੍ਰਧਾਨ ਮੰਤਰੀ ਕਹਿ ਰਹੇ ਸਨ ਵੀ ਤੁਹਾਨੂੰ ਪੰਜਾਬ ਨੇ ਲੁੱਟ ਲਿਆ, ਲੁੱਟਣ ਵਾਲੇ ਖੱਬੇ ਪਾਸੇ ਬੈਠੇ, ਫੜ ਲਓ ਫਿਰ, ਫੜ ਲਓ ਤਾੜੀ ਮਾਰਿਆ ਵੀ ਮੈਂ ਹੀ ਆ। ਲਓ ਜੀ, ਤਾੜੀ ਵੱਜੇਗੀ ਪਰ ਵੱਜਣੀ ਨਹੀਂ ਹੈਗੀ ਜਦੋਂ ਹੱਥ ਘੜੀਆਂ ਲਾ ਲੈਣਗੇ, ਜਿਹੜਾ ਵੀ ਸੀਗਾ ਜਿਨ ਵੀ ਗਲਤ ਕੰਮ ਕੀਤੇ ਆ। ਜਸਵਿੰਦਰ, ਆਪਾਂ ਸਦਾ ਕਹਿੰਦੇ ਆ ਮਾੜਾ ਮੋਟਾ ਇੱਕ ਅੱਧਾ ਪਰਸੈਂਟ ਕਈ ਵਾਰੀ ਪੇਪਰ ਵਿੱਚ ਨਹੀਂ ਲੱਭਦਾ ਹੁੰਦਾ, ਤੁਸੀਂ 13% ਦੀ ਗੱਲ ਕੀਤੀ ਆ, 150 ਕਰੋੜ ਦੀ ਗੱਲ ਕੀਤੀ ਆ, ਛੋਟਾ ਅਮਾਊਂਟ ਹੈ ਨਹੀਂ। ਇਹ ਮਸ਼ੀਨਰੀ ਉਹਨਾਂ ਕਿਸਾਨਾਂ ਵਾਸਤੇ ਵਰਤੀ ਜਾਣੀ ਸੀ, ਉਹਨਾਂ ਦੀ ਜ਼ਿੰਦਗੀ ਸੌਖੀ ਹੋ ਜਾਣੀ ਸੀਗੀ, ਬੱਚਿਆਂ ਦੀ ਰਹਿਣ ਵਾਸਤੇ, ਸਾਹ ਲੈਣ ਵਾਸਤੇ ਜ਼ਿੰਦਗੀ ਸੌਖੀ ਹੋ ਜਾਣੀ ਸੀਗੀ, ਕਿੰਤੂ ਪ੍ਰੰਤ ਨਹੀਂ ਹੋਣਾ ਸੀਗਾ। UN ਵੱਲੋਂ ਨਹੀਂ ਮੈਸੇਜ ਆਉਣੇ ਸੀ ਵੀ ਤੁਸੀਂ ਇਨਵਾਇਰਮੈਂਟ ਨਹੀਂ ਕੰਟਰੋਲ ਕਰਦੇ, G7 ਵਿੱਚ, G20 ਵਿੱਚ ਨਹੀਂ ਗੱਲਬਾਤ ਹੋਣੀ ਸੀ, ਸੋ ਕਰਨਾ ਚਾਹੁੰਦੇ ਆ ਇਹੀ ਲੀਡਰ ਕਰ ਨਹੀਂ ਦਿੰਦੇ। ਸੱਚ ਆ ਸੈਡ ਸਟੋਰੀ। ਸੋ ਆਉਣ ਵਾਲੇ ਦਿਨਾਂ ਵਿੱਚ ਆਪਾਂ ਕਹਿੰਦੇ ਸੀ ਭਗਵੰਤ ਮਾਨ ਨੇ ਫੜਨੇ ਹੈਗੇ ਆ, ਸੋ ਹੌਲੀ ਹੌਲੀ ਫੜਨੇ ਵੀ ਚਾਹੀਦੇ, ਨੋ ਡਾਊਟ ਫੜਨੇ ਵੀ ਚਾਹੀਦੇ ਆ। ਜਿਹੜਾ ਜਿਹੜਾ ਮੈਸ ਕ੍ਰੀਏਟ ਕੀਤਾ ਤੁਸੀਂ, ਆਪਾਂ ਇਨਵਾਇਰਮੈਂਟ ਦੀ ਹੀ ਗੱਲਬਾਤ ਕਰਦੇ ਆ, ਇੰਗਲੈਂਡ ਦੇ ਵਿੱਚ ਪਹਿਲਾਂ ਐਕਸਟ੍ਰੀਮ ਹੀਟ ਰਹੀ, ਉਸ ਤੋਂ ਬਾਅਦ ਪੈਰਿਸ ਵਿੱਚ ਕਾਫੀ ਮੀਂਹ ਪਿਆ ਅਤੇ ਫਲੱਡ ਆ ਗਏ, ਅਤੇ ਸਾਇੰਟਿਸਟ ਕਹਿ ਰਹੇ ਹਨ ਮੈਨ ਕ੍ਰੀਏਟਡ ਇਨਵਾਇਰਮੈਂਟ ਆ ਇਹ। ਸੋ ਇੱਦਾਂ ਦੇ ਲੋਕ ਜਿਹੜੇ ਘਪਲੇ ਕਰਦੇ, ਚੋਰ ਚੋਰੀ ਕਰਦੇ, ਉਹਨਾਂ ਦੇ ਕ੍ਰੀਏਟ ਕੀਤੀ ਹੋਈ ਆ, ਜਿੱਥੇ ਮੁਸ਼ਕਲ ਆਉਂਦੀ ਆ ਸਰਕਾਰ ਸੋਲਵ ਕਰਨੀ, ਫਿਰ ਕਹਿੰਦੇ ਉੱਪਰੋਂ ਪੈਸੇ ਨਹੀਂ ਆਉਂਦੇ, ਫਿਰ ਕਹਿੰਦੇ ਮੋਦੀ ਕੁਛ ਕਰਦਾ ਹੈ ਨਹੀਂ। ਹੁਣ ਕਿਸਾਨਾਂ ਨੇ ਧਰਨੇ ਲਾਉਣੇ ਆ ਨਾ, ਹੁਣ ਦੇਖਦੇ ਹਾਂ ਕਿਹੜੇ ਕੱਟੇ ਨੂੰ ਫੜਦੇ, ਕਿਉਂਕਿ ਕੈਪਟਨ ਆਪ ਵੀ ਖੁਦ ਸਿਹਤ ਬੜੀ ਤਕੜੀ ਆ। ਸੋ ਦੇਖਦੇ ਹਾਂ ਕਿਹਨੂੰ ਫੜਦੇ ਆ, ਕਿਹਨੂੰ ਫੜਦੇ ਆ, ਕਿਹਦੇ ਮਗਰ ਜਾਂਦੇ ਆ। ਸਾਡੀ ਆਪਾਂ ਬੈਠ ਕੇ ਆਪਾਂ ਟਿੱਪਣੀ ਕਰਦੇ ਜੀ, ਗੱਲਾਂ ਬਾਤਾਂ ਕਰਦੇ ਜੀ, ਪਰ ਦੁੱਖ ਲੱਗਦਾ ਕਿਉਂਕਿ ਕਿਸਾਨ ਰਾਤ ਦਿਨ ਮਿਹਨਤ ਕਰਦੇ ਹਨ, ਧੁੱਪੇ ਜਾ ਜਾ ਕੇ ਰਹਿੰਦੇ ਹਨ, ਫਸਲ ਨੂੰ ਦੇਖਦੇ, ਉੱਪਰ ਅਰਦਾਸਾਂ ਕਰਦੇ ਆ ਵੀ ਵਾਹਿਗੁਰੂ ਮੀਂਹ ਪਾ ਦੇ, ਵਾਹਿਗੁਰੂ ਹੀਟ ਲਿਆ ਦੇ, ਵੀ ਆਪਾਂ ਕੁਝ ਨਾ ਕੁਝ ਉਗਾ ਲਈਏ। ਬਾਅਦ ਵਿੱਚ ਗੌਰਮੈਂਟ ਮਗਰ ਪੈ ਜਾਂਦੀ ਵੀ ਤੁਸੀਂ ਅੱਗ ਲਾ ਕੇ ਪਰਾਲੀ ਸਾੜਦੇ ਆ, ਜਦੋਂ ਹੈਲਪ ਕਰਦੇ ਤਾਂ ਉਹਦੇ ਮਗਰੋਂ ਇਹ ਲੋਕ ਇੰਨਾ ਪੈਸਾ ਖਾ ਜਾਂਦੇ ਆ। ਕਿੱਥੇ ਲੈ ਕੇ ਜਾਣਾ 150 ਕਰੋੜ, ਹਜੇ ਤਾਂ ਇੱਕ ਘਪਲਾ, ਪਤਾ ਨਹੀਂ ਕਿੰਨੇ ਹੋਰ ਕੀਤੇ ਹੋਣੇ ਆ, ਕਿੱਥੇ ਲੈ ਕੇ ਜਾਣਾ ਇੰਨਾ ਪੈਸਾ, ਜਾਣਾ ਤਾਂ ਹੱਥ ਇੱਦਾਂ ਹੀ ਆ ਨਾ ਜੀ।
ਜੀ ਕੈਪਟਨ ਸਾਹਿਬ ਕਹਿੰਦੇ ਹੁੰਦੇ ਸੀ ਭੈਣ ਜੀ, ਜਦੋਂ ਇਹ ਵੋਟਾਂ ਹਲੇ ਹੋਣੀਆਂ ਸੀ, ਜਦੋਂ ਭਾਜਪਾ ਦੇ ਵਿੱਚ ਗਏ ਸੀ ਤੇ ਕੁਝ ਹੋਰ ਲੀਡਰਾਂ ਨੂੰ ਭਾਜਪਾ ਆਪਣੇ ਨਾਲ ਜੋੜਨਾ ਚਾਹੁੰਦੀ ਸੀ, ਜਿਹਦੇ ਵਿੱਚ ਸੁਖਦੇਵ ਸਿੰਘ ਢੀਂਡਸਾ ਵੀ ਉਹਨਾਂ ਨੇ ਜੋੜਿਆ ਸੀਗਾ, ਤੇ ਨਾਲ ਦੀ ਨਾਲ ਗੁਰੂ ਹਰਸਾਏ ਤੋਂ ਵੀ ਇੱਕ ਵੱਡਾ ਲੀਡਰ ਕਾਂਗਰਸ ਦਾ ਉਹਨਾਂ ਦੇ ਵਿੱਚ ਚਲਾ ਗਿਆ ਸੀਗਾ। ਹੋਰ ਕੋਸ਼ਿਸ਼ਾਂ ਵੀ ਜਿਹੜੀਆਂ ਭਾਜਪਾ ਨੇ ਲਗਾਤਾਰ ਕੀਤੀਆਂ ਸੀ ਤੇ ਉਹਨੂੰ ਕਾਮਯਾਬੀ ਮਿਲੀ ਸੀ। ਤਾਂ ਕੈਪਟਨ ਮਨਿੰਦਰ ਜੀ ਕਹਿੰਦੇ ਹੁੰਦੇ ਸੀ, ਕਹਿੰਦੇ ਮੇਰੇ ਕੋਲ ਤਾਂ ਫਾਈਲ ਹੈ ਇਹਨਾਂ ਦੇ ਘਪਲਿਆਂ ਦੀ, ਮੈਂ ਤਾਂ ਉਹ ਫਾਈਲ ਜਦੋਂ ਜੇ ਕਰੂਗਾ ਉਦੋਂ ਰੱਖ ਦੂੰਗਾ। ਤੇ ਮੈਂ ਇੱਥੇ ਇੱਕ ਇਹ ਵੀ ਕਹਿ ਦੇਵਾਂ ਕਿ ਕੈਪਟਨ ਸਾਹਿਬ ਦੇ ਪੀਏ ਨੇ ਦੇਰ ਰਾਤ ਕਿਤੇ ਪਾਣੀ ਘੱਟ ਪੈ ਗਿਆ ਹੋਊਗਾ, ਚਲੋ ਅਸੀਂ ਕੁਛ ਨੀ ਕਹਿੰਦੇ ਇਹਦੇ ਵਿੱਚ, ਤਾਂ ਉਹਨਾਂ ਨੇ ਫੋਨ ਕਰਕੇ ਪ੍ਰਗਟ ਸਿੰਘ ਨੂੰ ਕਿਹਾ ਸੀ ਜਲੰਧਰ ਵਾਲੇ ਨੂੰ
ਜੀ
ਕਿ ਤੁਸੀਂ ਪੇਸ਼ ਹੁੰਦੇ ਹੋ ਜਾਂ ਨਹੀਂ ਹੁੰਦੇ, ਭਾਈ ਨਵਜੋਤ ਸਿੱਧੂ ਵਾਲੇ ਪਾਸੇ ਭੁਗਤੋਂਗੇ ਕਿ ਸਾਡੇ ਵਾਲੇ ਪਾਸੇ ਭੁਗਤੋਂਗੇ। ਖੈਰ ਪ੍ਰਗਟ ਸਿੰਘ ਬਾਰੇ ਦਲੇਰ ਤੇ ਬੜੇ ਇਮਾਨਦਾਰ ਨੇ, ਉਹਨਾਂ ਨੇ ਤੜਕੇ ਕਾਨਫਰੰਸ ਕਰਕੇ ਨਾਂ ਵੀ ਨਸ਼ਰ ਕਰ ਦਿੱਤਾ ਸੀ ਕਿ ਮੈਨੂੰ ਇਸ ਤਰੀਕੇ ਨਾਲ ਧਮਕੀਆਂ ਦਿੰਦੇ ਨੇ, ਦੇਰ ਰਾਤ ਫੋਨ ਕਰਕੇ ਧਮਕੀਆਂ ਦਿੰਦੇ ਨੇ, ਮੈਨੂੰ ਨਾਰ ਲਾਉਣ ਦੇ ਲਈ ਮੇਰੀਆਂ ਫਾਈਲਾਂ ਦੀ ਗੱਲ ਕਰਦੇ ਨੇ, ਖੋਲੋ ਮੇਰੀ ਫਾਈਲ ਕਿੱਥੇ ਪਈ ਹੈ, ਲਿਆਓ ਮੇਰੀ ਕਿਹੜੀ ਫਾਈਲ ਆ। ਤਾਂ ਪ੍ਰਗਟ ਸਿੰਘ ਦੀ ਬੇਬਾਕੀ ਕਰਕੇ ਉਹਨਾਂ ਨੂੰ ਚੁੱਪ ਕਰਨਾ ਪਿਆ ਸੀ। ਖੈਰ ਪਤਾ ਨੀ ਹੁੰਦਾ ਜੀ, ਕੋਈ ਫਾਈਲ ਤੁਹਾਡੀ ਕਿਸੇ ਹੋਰ ਕੋਲੇ ਪਈ ਹੁੰਦੀ ਹੈ, ਤੁਹਾਨੂੰ ਆਪ ਨੂੰ ਪਤਾ ਨੀ ਹੁੰਦਾ, ਸ਼ਾਇਦ ਕੋਈ ਉਹ ਫਾਈਲ ਹੁਣ ਕੈਪਟਨ ਸਾਹਿਬ ਦੀ ਹੈ ਜਿਹੜੀ ਮੌਜੂਦਾ ਸਰਕਾਰ ਦੇ ਹੱਥ ਲੱਗੀ ਹੈ, ਚਲੋ ਹੋ ਸਕਦਾ ਕਿ ਨਾਲ ਲੱਗਦੀ ਇਹ ਵੀ ਹੋਰ ਫਾਈਲ ਦੇ ਆਉਣ ਤੇ ਕਾਫੀ ਫਾਈਲਾਂ ਜਿਹੜੀਆਂ ਉਹ ਇਕੱਠੀਆਂ ਵੀ ਖੁੱਲ ਸਕਦੀਆਂ ਜੀ।
ਇਹਨਾਂ ਦੇ ਬਹੁਤ ਸਾਰੇ ਇੱਥੇ ਬਾਹਰ ਬੈਠੇ ਹਨ, ਕਈ ਮੀਡੀਆ ਦੇ ਬੋਲਦੇ ਆ ਸਤਿਕਾਰਯੋਗ, ਜੇ ਚੰਗਾ ਕੰਮ ਕਰਦਾ ਕੋਈ ਸਤਿਕਾਰਯੋਗ ਹੋਣੇ ਚਾਹੀਦੇ ਆ। ਹਊ ਫਿਰ ਨਾ ਕਰੋ ਵੀ ਉਹਨਾਂ ਨੇ ਚੋਰੀ ਕੀਤੀ, ਜੇ ਇਨ ਵੀ ਕਰ ਲਈ ਤਾਂ ਕੀ ਹੋਇਆ ਯਾਰ, ਇਨਸਾਨੀਅਤ ਦਿਖਾ ਦੇਵੋ। ਉਹਨਾਂ ਫਾਰਮਰ ਦੇ, ਉਹਨਾਂ ਕਿਸਾਨਾਂ ਦੇ ਘਰ ਜਾ ਕੇ ਤਾਂ ਦੇਖੋ, ਕੁੜੀ ਦਾ ਵਿਆਹ ਆਉਂਦਾ ਸੋਚਦੇ ਹੋਣੇ ਆ ਵੀ ਕਿੱਥੋਂ ਕਰੀਏ ਕਿੱਦਾਂ ਕਰੀਏ। ਇਹ ਤਾਂ 150 ਕਰੋੜ ਦੇ ਘਪਲੇ ਲੱਗੇ ਹੋਏ ਆ ਕਰਨ। ਸਿਰਫ ਇਹਨਾਂ ਮਸ਼ੀਨਾਂ ਨੇ ਇਕੱਲਾ ਇਨਵਾਇਰਮੈਂਟ ਨਹੀਂ ਖਰਾਬ ਕੀਤਾ, ਇਹਨਾਂ ਨੇ ਕਿਸਾਨਾਂ ਦਾ ਕੰਮ ਨਹੀਂ ਖਰਾਬ ਕੀਤਾ, ਇਹਨਾਂ ਨੇ ਉਹਨੇ ਪਰਿਵਾਰ ਦਾ ਕੰਮ ਖਰਾਬ ਕੀਤਾ। ਕਿਉਂਕਿ ਜਿਹੜੀ ਚੀਜ਼ਾਂ ਮਿਲਣੀਆਂ ਸੀ ਨਹੀਂ ਮਿਲੀਆਂ, ਜਿਹੜਾ ਪੈਸਾ ਮਿਲਣਾ ਸੀਗਾ ਨਹੀਂ ਮਿਲਣਾ, ਉਹਦੇ ਵਿੱਚ ਕੁੜੀਆਂ ਵੀ ਫਾਹੇ ਲੈ ਲੈਂਦੀਆਂ ਅਤੇ ਮੁੰਡੇ ਵੀ ਫਾਹੇ ਪੈ ਜਾਂਦੇ ਆ, ਸਭ ਕੁਛ ਛੱਡ ਕੇ ਬਾਹਰ ਨੂੰ ਭੱਜੇ ਹੋਏ ਹਨ। ਸਰਕਾਰ ਪੈਸਾ ਭੇਜਦੀ ਆ, ਅੱਗੇ ਸਾਨੂੰ ਸਾਡੇ ਕਹਿੰਦੇ ਹੁੰਦੇ ਸੀ ਵੀ ਥੱਲੇ ਤੱਕ ਹੌਲੀ ਹੌਲੀ ਪਹੁੰਚਦਾ, ਇਹਨੂੰ ਤਾਂ ਅਸੀਂ 20 ਰੁਪਏ ਮਿਲੇ ਹੋਣੇ ਆ। ਸੋ ਸ਼ੁਰੂ ਤੋਂ ਸਾਰਿਆਂ ਨੂੰ ਪਰ ਸਾਨੂੰ ਘਪਲੇ ਹੋ ਰਹੇ ਆ, ਹੁਣ ਇੰਨੇ ਹੋ ਗਏ ਅਤੇ ਅਮੀਰ ਹੋਈ ਜਾਂਦੇ ਆ, ਗਰੀਬ ਹੋਈ ਜਾਂਦੇ ਆ ਜੀ। ਤੁਸੀਂ ਕੁਝ ਕਹਿਣਾ ਚਾਹੁੰਦੇ ਸੀ?
ਤੁਸੀਂ ਜਿਸ ਤਰੀਕੇ ਦੇ ਨਾਲ ਕਿਹਾ ਕਿ ਇਹਨਾਂ ਦੇ ਜਾਣੂ, ਇਹਨਾਂ ਦੇ ਰਿਸ਼ਤੇਦਾਰ, ਇਹਨਾਂ ਦੇ ਦੋਸਤ ਬਾਹਰ ਬੈਠੇ ਨੇ, ਉਨੇ ਹੀ ਇੱਧਰ ਪੰਜਾਬ ਵਿੱਚ ਬੈਠੇ। ਮੈਂ ਕਹਿੰਦਾ ਕਿ ਠੀਕ ਹੈ, ਸਤਿਕਾਰਯੋਗ ਸ਼ਬਦ ਕਹਿਣਾ ਜਿਸ ਤਰੀਕੇ ਦਾ ਤੁਸੀਂ ਕਿਹਾ, ਚੰਗੀ ਗੱਲ ਆ, ਕਹੋ ਕਿਹੜਾ ਬਣਦਾ। ਉਹ ਕਹਿੰਦੇ ਨੇ ਇੱਕ ਵਾਰੀ ਕਿਸੇ ਇੱਕ ਔਰਤ ਨੇ ਆਪਣੇ ਸਹੁਰੇ ਨੂੰ, ਪੁਰਾਣੇ ਸਮੇਂ ਦੀ ਗੱਲ ਆ, ਮੱਥਾ ਟੇਕ ਕੇ ਉਹ ਕਹਿੰਦੀ ਕਿ ਮੱਥਾ ਟੇਕਦੀ ਆ ਚੌਰੇ ਬਾਬਾ ਜੀ। ਹੁਣ ਉਹਦਾ ਸਹੁਰਾ ਸਾਹਿਬ ਕਹਿੰਦੇ ਵੀ ਇਹ ਸ਼ਬਦ ਤੁਸੀਂ ਕਿਵੇਂ ਵਰਤਿਆ? ਉਹ ਕਹਿੰਦੀ ਵੀ ਬਾਬਾ ਜੀ ਤਾਂ ਮੈਂ ਤਾਂ ਕਿਹਾ ਕਿ ਤੁਹਾਡਾ ਸਤਿਕਾਰ ਕਰਦੇ ਆ, ਉਮਰ ਚ ਤੁਸੀਂ ਸਾਡੇ ਤੋਂ ਵੱਡੇ ਹੋ
ਜੀ,
ਪਰ ਚੌਰਾ ਸ਼ਬਦ ਮੈਂ ਤੁਹਾਡੀਆਂ ਕਰਤੂਤਾਂ ਲਈ ਵਰਤਿਆ
ਜੀ।
ਜਿਹੜਾ ਮੀਡੀਆ ਉਹ ਦੋ ਤਰੀਕੇ ਨਾਲ ਮੱਥਾ ਟੇਕਦਾ ਹੈ। ਇੱਕ ਹੁੰਦਾ ਹੈ ਕਿ ਉਹਨਾਂ ਦੀਆਂ ਕਰਤੂਤਾਂ ਦੀ ਗੱਲ ਵੀ ਅਸੀਂ ਨਾਲ ਕਰਨੀ ਹੁੰਦੀ ਹੈ, ਤੇ ਨਾਲ ਦੀ ਨਾਲ ਅਸੀਂ ਉਹਨਾਂ ਦੇ ਸਤਿਕਾਰ, ਉਹਨਾਂ ਦੀ ਉਮਰ ਦਰਾਜ ਜਿਹੜੇ ਹੈਗੇ ਨੇ, ਅਸੀਂ ਉਹਨਾਂ ਦੀ ਉਮਰ ਦਾ ਵੀ ਜਿਹੜਾ ਖਿਆਲ ਰੱਖਦੇ ਹਾਂ। ਪਰ ਉਮਰ ਦਾ ਖਿਆਲ ਰੱਖਣ ਦਾ ਮਤਲਬ ਇਹ ਨਹੀਂ ਕਿ ਅਸੀਂ ਉਹਨਾਂ ਦੀਆਂ ਚੰਗੀਆਂ ਮਾੜੀਆਂ ਗਲਤੀਆਂ ਗੁਨਾਹ ਛਪਾ ਲਈਏ, ਤੇ ਇਹ ਸਾਡਾ ਮਤਲਬ ਇਹ ਵੀ ਨਹੀਂ ਕਿ ਅਸੀਂ ਸਿਰਫ ਇਹੀ ਗੱਲ ਕਰੀਏ। ਅਸੀਂ ਕੈਪਟਨ ਸਾਹਿਬ ਦੀ ਜਿੱਥੇ ਜਿੱਥੇ ਚੰਗੀ ਗੱਲ ਵੀ ਹੁੰਦੀ ਸੀ, ਪਿਛਲੇ ਦਿਨੀ ਮੇਰੇ ਨਾਲੋਂ ਵੱਧ ਵਧੀਆ ਤਰੀਕੇ ਦੇ ਨਾਲ ਸਿਫਤ ਜਿਹੜੀ ਤੁਸੀਂ ਕੀਤੀ ਸੀਗੀ ਜੀ, ਕਿ ਕੈਪਟਨ ਸਾਹਿਬ ਨੇ ਜਿਹੜੀ ਚਿੱਠੀ ਹੈ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਲਿਖੀ ਹੈ ਕਿ ਸਿੱਖ ਬੰਦੀ ਹੀ ਕਿਉਂ, ਜਿੰਨੇ ਵੀ ਬੰਦੀ ਨੇ ਸਾਰੇ ਦੇ ਸਾਰੇ ਛੱਡ ਦੇਵੋ, ਉਹ ਚੰਗੀ ਗੱਲ ਸੀ। ਅਸੀਂ ਬੜੇ ਠੋਕ ਵਜਾ ਕੇ ਆਪਣੇ ਚੈਨਲ ਤੋਂ ਕਹੀ ਸੀ, ਅੱਜ 150 ਕਰੋੜ ਦੇ ਨਾਮ ਬੋਲਦਾ ਹੈ, ਅਸੀਂ ਉਹਨੂੰ ਵੀ ਠੋਕ ਵਜਾ ਕੇ ਕਹਿੰਦੇ ਜੀ।
ਉਦੋਂ ਦਾ ਨੀ ਮੈਸੇਜ ਮਿਲਿਆ, ਉਹ ਚੰਗਾ ਬੰਦਾ ਬਣਨ ਦੀ ਕੋਸ਼ਿਸ਼ ਕੀਤੀ, ਇਹਨਾਂ ਦਾ ਕੁਛ ਪਤਾ ਨੀ ਹੁੰਦਾ ਲੀਡਰਾਂ ਦਾ, ਵੀ ਮੇਰੇ ਤੇ ਲੱਗਾ ਹੁਣ ਡੰਡਾ ਚੜ੍ਹਨ, ਵੀ ਮੈਂ ਪਹਿਲਾਂ ਇੱਕ ਦੋ ਚੰਗੇ ਸ਼ਬਦ ਬੋਲ ਦੇਵਾਂ ਤੇ ਲੋਕੀ ਮੈਨੂੰ ਚੰਗੇ ਵਾਸਤੇ ਜਾਣਨ। ਸਾਹਮਣੇ ਦਿਸਦਾ ਪੰਜਾਬ ਵਿੱਚ ਹੈ ਕੀ ਆ
ਜੀ,
ਤੁਹਾਡੇ ਸਾਹਮਣੇ ਦਿਸਦਾ ਨਸ਼ਿਆਂ ਵਿੱਚ ਡੋਬ ਦਿੱਤੇ ਇਹ ਸਾਡੇ ਨੌਜਵਾਨ, ਇੱਥੇ ਬਾਹਰ ਭੱਜੇ ਫਿਰਦੇ ਆ, ਬਾਹਰਾਂ ਦੀ ਲੋੜ ਹੀ ਨਹੀਂ ਸੀਗੀ ਜੇ ਪੰਜਾਬ ਨੂੰ ਸੰਭਾਲ ਲੈਂਦੇ। ਮੌਸਮ ਬਹੁਤ ਵਧੀਆ, ਗੁਰੂਆਂ ਪੀਰਾਂ ਦੀ ਧਰਤੀ ਆ, ਸਾਨੂੰ ਛੱਡ ਕੇ ਇੱਥੇ ਆਉਣਾ ਪਿਆ ਇਹਨਾਂ ਦੀ ਖਾਤਰ, ਆ ਕਪੜਿਆਂ ਦੀ ਖਾਤਰ। ਕਪੜੇ ਸਾਰੇ ਪਾਸੇ ਹੁੰਦੇ ਆ, ਮਾੜੇ ਮੋਟੇ 1-2% ਹੋ ਜਾਣ, ਚੱਲ ਐਡੀ ਵੱਡੀ ਪੋਸਟ 'ਤੇ ਬੈਠੇ ਆ, ਸ਼ਾਇਦ 1-2 ਮਸ਼ੀਨਾਂ ਇੱਧਰ ਉੱਧਰ ਹੋ ਜਾਂਦੀ, ਆਪਾਂ ਕੁਛ ਕਹਿੰਦੇ ਵੀ ਨਹੀਂ। ਯਾਰ ਤੁਸੀਂ 13% ਕਰਤੀ ਇੱਧਰ ਉੱਧਰ, 150 ਕਰੋੜ ਥੋੜ੍ਹਾ ਨਾ ਬਹੁਤਾ, ਉਹੀ ਗੱਲ ਹੈ ਜਿਹੜੇ ਇੱਥੇ ਜਿਹੜੇ ਇੱਥੇ ਬੈਠੇ ਆ ਉਹ ਕੀ ਕਰਨਗੇ। ਮੈਂ ਪਹਿਲਾਂ ਵੀ ਕਿਹਾ ਸਰ, ਬਹੁਤ ਸਾਰੇ ਇੱਥੇ ਜਿਹੜੇ ਲੋਕ ਬੈਠੇ ਇਹਨਾਂ ਦਾ ਸਤਿਕਾਰ ਕਰ ਰਹੇ, ਜਿੱਥੇ ਕਰਨਾ ਚਾਹੀਦਾ ਉਹ ਸਿਰਫ ਉਹ ਇਹ ਵੀ ਬੁਰਕੀ ਲਈ ਬੈਠੇ ਆ ਵੀ ਮੈਂ ਇਹਨਾਂ ਵਾਸਤੇ ਘਰ ਲੈ ਕੇ ਦਊਂਗਾ, ਮੈਂ ਇਹਨਾਂ ਨੂੰ ਹੋਟਲ ਲੈ ਕੇ ਦਊਂਗਾ, ਮੈਂ ਉੱਧਰੋਂ ਕਮਿਸ਼ਨ ਕਮਾਊਂਗਾ। ਸੋ ਇਹ ਵੀ ਉਨੇ ਜ਼ਿੰਮੇਵਾਰ ਆ ਜਿੰਨੇ ਉਹ ਆ
ਜੀ।
ਜਦੋਂ ਗਲਤ ਨੂੰ ਗਲਤ ਨਹੀਂ ਕਹਿੰਦੇ, ਸਹੀ ਨੂੰ ਸਹੀ ਨਹੀਂ ਕਹਿੰਦੇ ਨਾ, ਉਦੋਂ ਮੁਸ਼ਕਿਲ ਆਉਂਦੀ ਹੀ ਆਉਂਦੀ ਹੈਗੀ ਆ। ਜਿਹੜਾ ਗਲਤ ਆ ਉਹਨੂੰ ਸਹੀ ਕਰਨ ਦੀ ਕੋਸ਼ਿਸ਼ ਕਰੋ। ਆਪਾਂ ਸਾਰਾ ਕਹੀਦਾ ਜੋ ਹੋ ਗਿਆ ਉਹ ਨਾ ਕਰਿਓ, ਐਡੀ ਤਕੜੀ ਸਜ਼ਾ ਦੇਵੋ ਕੋ ਮੁੜ ਕੇ ਸੋਚੀ ਬਣਾ ਇੱਦਾਂ ਦਾ ਕੰਮ ਕਰਨ ਨੂੰ ਵੀ ਤੂੰ ਕਰਦਾ ਕੀ ਆ। ਇੱਥੇ ਬਹੁਤ ਵਾਰੀ ਲੋਕ ਕਹਿੰਦੇ ਨੇ ਪਰਿਵਾਰ ਨੂੰ ਪਤਾ ਨਹੀਂ ਹੈਗਾ ਮੇਰੀ ਕਿੰਨੀ ਕੁ ਤਨਖਾਹ ਆ, ਵੀ ਸਾਡੇ ਘਰ ਪੈਸਾ ਕਿੱਥੋਂ ਆਉਂਦਾ ਇੰਨਾ।
ਬਿਲਕੁਲ ਜੀ,
ਬਹੁਤ ਸਾਰੇ ਇੱਥੇ ਲੋਕੀ ਗੱਲਾਂ ਕਰਦੇ ਆਮ ਸਾਥ ਵਿੱਚ, ਯਾਰ ਇਹਨਾਂ ਦੀ ਇਹਦੀ ਵਾਈਫ ਨੂੰ ਪਤਾ ਇਹਨਾਂ ਦਾ ਪੈਸਾ ਕਿੱਥੋਂ ਆਉਂਦਾ, ਗੂਚੀ ਦੇ ਚੱਕੀ ਫਿਰਦੇ ਆ ਜਿਹੜੇ ਪਰਸ, ਉਹਨਾਂ ਨੂੰ ਪਤਾ ਹੀ ਲੱਗਦਾ ਵੀ ਪੈਸਾ ਕਿੱਥੋਂ ਆਉਂਦਾ, ਵੀ ਇਹਨਾਂ ਦੇ ਮੁੰਡਿਆਂ ਨੂੰ ਨਹੀਂ ਪਤਾ ਲੱਗਦਾ ਪੈਸਾ ਕਿੱਥੋਂ ਆਉਂਦਾ, ਵੀ ਡੈਡੀ ਤੂੰ ਜਾ ਵੀ ਇੱਦਾਂ ਦੇ ਕੰਮ ਕਰਨ ਕਾਲੇ ਲੱਗਿਆ ਹੋਇਆ ਆ। ਫਿਰ ਗੁਰੂ ਮਹਾਰਾਜ ਆ ਕੇ ਮੱਥਾ ਟੇਕਣਾ, ਚਲੋ ਆਪਾਂ ਨਹੀਂ ਕਹਿੰਦੇ, ਪਰ ਚੰਗੀ ਗੱਲ ਹੈ ਜੋ ਕੁਛ ਹੋ ਰਿਹਾ, ਸਾਹਮਣੇ ਸਭ ਕੁਛ ਆ ਰਿਹਾ ਹੈਗਾ, ਇਹ ਆਉਣਾ ਵੀ ਚਾਹੀਦਾ। ਕਿਸਾਨਾਂ ਦੇ ਫੇਰ ਰਹਿ ਜਾਂਦੇ ਆ, ਕਿਸਾਨ ਵਿਚਾਰੇ ਫੇਰ ਚੱਲ ਜਾਂਦੇ ਆ ਧਰਨੇ ਲਾਉਣ, ਹੁਣ ਕਿਸਾਨਾਂ ਦੀ ਕੀ ਨਵੀਂ ਖਬਰ ਆ
ਜੀ। ਬਿਲਕੁਲ ਜੀ, ਕਿਸਾਨੀ ਅੰਦੋਲਨ ਜਿਹੜਾ 9 ਦਸੰਬਰ ਨੂੰ ਪਿਛਲੇ ਸਾਲ 21 ਦੇ ਵਿੱਚ ਅਸੀਂ ਕਹੀਏ ਕਿ ਇੱਕ ਵਾਰੀ ਇਸ ਨੂੰ ਉਠਾ ਲਿਆ ਗਿਆ ਸੀ ਫਤਿਹ ਦੇ ਨਾਅਰੇ ਦੇ ਨਾਲ, ਇੱਕ ਵਾਰੀ ਇਹਨੂੰ ਪੋਸਟਪੋਨ ਕਰ ਦਿੱਤਾ ਗਿਆ ਸੀ, ਪਰ ਇੱਕ ਉਹ ਲਿਖਤੀ ਦੇ ਰੂਪ ਵਿੱਚ ਜੋ ਕਿਸਾਨਾਂ ਨੇ ਆਪਣਾ ਮੰਗ ਪੱਤਰ ਦਿੱਤਾ ਸੀ, ਉਹ ਮੰਗ ਪੱਤਰ ਉਹਨਾਂ ਨੇ ਪੂਰਾ ਨਹੀਂ ਕੀਤਾ, ਜਿਹਦੇ ਵਿੱਚ ਸਭ ਤੋਂ ਵੱਡੀ ਗੱਲ ਸੀ MSP ਉੱਤੇ ਕਮੇਟੀ ਬਣਾ ਕੇ ਤੇ MSP ਨੂੰ ਯਕੀਨੀ ਕਰਨਾ, ਦੂਸਰੀ ਗੱਲ ਸੀ ਲਖੀਮਪੁਰ ਖੀਰੀ ਦੀ ਘਟਨਾ ਜਿਹੜੀ 3 ਅਕਤੂਬਰ ਨੂੰ ਲਖੀਮਪੁਰ ਖੀਰੀ ਉੱਤਰ ਪ੍ਰਦੇਸ਼ UP ਦੇ ਵਿੱਚ ਅਸੀਂ ਕਹੀਏ ਉੱਥੇ ਵਾਪਰਦੀ ਹੈ, ਜਿਹਦੇ ਵਿੱਚ ਆਸ਼ੀਸ਼ ਮਿਸ਼ਰਾ ਜਿਨ੍ਹਾਂ ਦੇ ਐਂ ਕਹਿ ਲਈਏ ਕਿ ਬੇਟਾ ਕਿਸਾਨਾਂ ਨੂੰ ਕੁਚਲ ਦਿੰਦੇ ਨੇ, ਉਹਦੇ ਵਿੱਚ ਇੱਕ ਪੱਤਰਕਾਰ ਵੀ ਕੁਚਲਿਆ ਜਾਂਦਾ ਹੈ, ਕਿਸਾਨ ਵੀ ਕੁਚਲੇ ਜਾਂਦੇ ਨੇ, ਤਾਂ ਉਹ ਪੂਰੇ ਦੇ ਪੂਰੇ ਰੋਸ ਪ੍ਰਦਰਸ਼ਨ ਦੇ ਉੱਤੇ ਆਪਣੀਆਂ ਗੱਡੀਆਂ ਚੜ੍ਹਾਉਂਦੇ ਨੇ, ਫਾਇਰਿੰਗ ਹੁੰਦੀ ਹੈ ਜੀ, ਉਹ ਘਟਨਾ ਦੇ ਉੱਤੇ ਵੀ ਕੋਈ ਇਨਸਾਫ ਆ ਜਿਹੜਾ ਉਹ ਕਿਸਾਨਾਂ ਨੂੰ ਨਹੀਂ ਮਿਲਿਆ। UP ਵਿੱਚ ਇਲੈਕਸ਼ਨ ਆ ਗਿਆ, ਅਗਲੇ ਡਾਢੇ ਸੀ, ਅਗਲੇ ਕੇਂਦਰੀ ਰਾਜ ਮੰਤਰੀ ਦਾ ਮੁੰਡਾ ਸੀ ਉਹ ਜ਼ਮਾਨਤ ਤੇ ਬਾਹਰ ਆ ਗਿਆ, ਲਖਨਊ ਬੈਂਚ ਨੇ, ਇਲਾਹਾਬਾਦ ਦੀ ਹਾਈ ਕੋਰਟ ਨੇ ਜ਼ਮਾਨਤ ਦੇ ਦਿੱਤੀ। ਕਿਸਾਨਾਂ ਨੇ ਇੱਕ ਵਾਰੀ ਫੇਰ ਕੋਸ਼ਿਸ਼ ਕੀਤੀ, ਸੁਪਰੀਮ ਕੋਰਟ ਦਾ ਰੁੱਖ ਕੀਤਾ ਤੇ ਜ਼ਮਾਨਤ ਹੈ ਜਿਹੜੀ ਉਹ ਰੱਦ ਹੋਈ ਤੇ ਇੱਕ ਵਾਰੀ ਫੇਰ ਜੇਲ੍ਹ ਜਾਣਾ ਪੈ ਗਿਆ। ਹੁਣ ਕੀ ਉੱਥੇ ਯੋਗੀ ਸਾਹਿਬ ਦੀ ਸਰਕਾਰ ਹੈ, ਭਾਜਪਾ ਦੀ ਸਰਕਾਰ ਹੈ, ਕਿਸਾਨਾਂ ਨੂੰ ਇਸ ਕੇਸ ਦੇ ਵਿੱਚ ਲਗਾਤਾਰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਲਗਾਤਾਰ ਡਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਕਿਸਾਨਾਂ ਦੇ ਉੱਤੇ ਤਸ਼ੱਦਤ ਸਿੱਧੇ ਨਹੀਂ ਆ ਸਿੱਧੇ ਤਰੀਕੇ ਦੇ ਨਾਲ ਢਾਇਆ ਜਾ ਰਿਹਾ ਹੈ ਕਿ ਉਹ ਇਸ ਦੇ ਵਿੱਚ ਦਬਣ ਤੇ ਦਬ ਕੇ ਇਸ ਦੇ ਵਿੱਚੋਂ ਪਿੱਛੇ ਹਟਣ। ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਸਮੇਤ ਭਾਰਤ ਦੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਦਾ ਕਿ 18 ਤਰੀਕ ਤੋਂ ਲੈ ਕੇ 21 ਅਗਸਤ ਤੱਕ ਲਖੀਮਪੁਰ ਖੀਰੀ ਚੱਲਾਂਗੇ ਜੀ। 3 ਦਿਨਾਂ ਦਾ ਧਰਨਾ ਲਾਵਾਂਗੇ, ਯੋਗੀ ਸਰਕਾਰ ਨੂੰ ਦੱਸਾਂਗੇ ਕਿ ਇਹ ਜਿਹੜੇ 5 ਪਰਿਵਾਰ ਨੇ ਕਿਸਾਨਾਂ ਦੇ, ਜਿਨ੍ਹਾਂ ਦੇ ਘਰਾਂ ਦੇ ਵਿੱਚੋਂ ਲਾਸ਼ਾਂ ਉੱਠੀਆਂ ਨੇ, ਉਹਨਾਂ ਦੇ ਨਾਲ ਅਸੀਂ ਖੜੇ ਆ। ਉਹਨਾਂ ਨੂੰ ਦਬਾਇਆ ਨਹੀਂ ਜਾ ਸਕਦਾ, ਡਰਾਇਆ ਨਹੀਂ ਜਾ ਸਕਦਾ, ਕੇਸ ਚੋਂ ਭਜਾਇਆ ਸਕਦਾ। ਉਹਨਾਂ ਨੂੰ ਮੁਆਵਜ਼ਾ ਜਿਹੜਾ 10 ਲੱਖ ਰੁਪਇਆ ਦੇਣਾ ਪਊਗਾ, ਉਹਨਾਂ ਨੂੰ ਵਿੱਤੀ ਸਹਾਇਤਾ ਦੇ ਨਾਲ ਨਾਲ ਰੁਜ਼ਗਾਰ ਵੀ ਦੇਣਾ ਪਊਗਾ, ਕੇਸ ਦੇ ਵਿੱਚ ਉਹਨਾਂ ਦੀ ਸੁਰੱਖਿਆ ਯਕੀਨੀ ਬਣਾਉਣੀ ਪਊਗੀ। ਇਹਦੇ ਲਈ ਚਾਹੇ ਜੋਗਿੰਦਰ ਸਿੰਘ ਅਗਰਾਹਾਂ ਨੇ, ਚਾਹੇ ਪੂਰੀਆਂ ਸਾਰੀਆਂ ਸਾਰੀਆਂ ਯੂਨੀਅਨਾਂ ਨੇ, ਮੈਂ ਕਿਸੇ ਇੱਕ ਦਾ ਨਾਮ ਲੈ ਕੇ ਵੱਡੇ ਛੋਟੇ ਨਹੀਂ ਕਰਨਾ ਚਾਹੁੰਦਾ, ਮੈਂ ਕਹਿੰਦਾ ਕਿ ਸਾਰੀਆਂ ਯੂਨੀਅਨ ਅੱਜ ਉਹਨਾਂ ਨੇ ਪੰਜਾਬ ਤੋਂ ਕੂਚ ਕੀਤੀ ਆ। ਪੱਕਾ ਧਰਨਾ ਜਿਹੜਾ 3 ਦਿਨ ਦੇ ਲਈ ਉੱਤਰ ਪ੍ਰਦੇਸ਼ ਲਖੀਮਪੁਰ ਖੀਰੀ ਦੇ ਵਿੱਚ ਲੱਗਣ ਜਾ ਰਿਹਾ। ਮੈਂ ਇਹ ਗੱਲ ਤਾਂ ਕਹੀ ਸੀ
ਜੀ,
ਇੱਕ ਕਿਸਾਨ ਇੱਕ ਪਾਸੇ ਲਿੰਪੀ ਸਪਿਨ ਡਿਸੀਜ਼ ਵਰਗੀ ਸਮੱਸਿਆ ਦੇ ਨਾਲ ਪੰਜਾਬ ਚ ਭਿੜੀ ਜਾਂਦਾ, ਅੱਧਾ ਮਾਲਵਾ ਜਿਹੜਾ ਉਹ ਜ਼ਿਆਦਾ ਬਰਸਾਤ ਹੋਣ ਕਰਕੇ ਮਰ ਚੁੱਕੀ ਫਸਲ ਦੇ ਮੁਆਵਜ਼ਿਆਂ ਦੇ ਲਈ ਸੜਕਾਂ ਤੇ ਰੁਲੀ ਜਾਂਦਾ, ਬਾਕੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਨਾਲ ਦੀ ਨਾਲ ਨਸ਼ੇ ਵਰਗੀਆਂ ਸਮੱਸਿਆਵਾਂ ਦੇ ਉੱਤੇ ਧਰਨਿਆਂ ਦੇ ਨਾਲ ਲੜੀ ਜਾ ਰਹਿੰਦੀ ਖੁੰਦੀ ਜਿਹੜੀ ਕਸਰ ਹੈ ਉਹ ਕੇਂਦਰ ਸਰਕਾਰ ਹੈ ਜਿਹੜਾ ਉਹ ਬਿਜਲੀ ਦਾ ਬਿੱਲ ਲੈ ਕੇ ਆ ਕੇ ਕੱਢ ਰਹੀ ਹੈ। ਉਸ ਤੋਂ ਅੱਗੇ ਜਿਹੜੀ ਯੋਗੀ ਸਰਕਾਰ ਹੈ ਉਹ ਉੱਥੇ ਬੈਠੇ ਕਿਸਾਨਾਂ ਨੂੰ ਜਿਸ ਤਰੀਕੇ ਦੇ ਨਾਲ ਕੇਸ ਦੇ ਵਿੱਚੋਂ ਆਪਣੇ ਆਪ ਨੂੰ ਸਟੈਪ ਬੈਕ ਕਰਨ ਦੇ ਲਈ ਗਵਾਹਾਂ ਦੇ ਉੱਤੇ ਦਬਾਅ, ਉਹਨਾਂ ਪਰਿਵਾਰਾਂ ਦੇ ਉੱਤੇ ਦਬਾਅ, ਪਿਛਲੇ ਦਿਨ ਅਸੀਂ ਲਗਾਤਾਰ ਗੱਲ ਕਰ ਰਹੇ ਸੀ, ਉਹ ਕਰ ਰਹੀ ਹੈ। ਕਿਸਾਨੀ ਜਿਹੜੀ ਜ਼ਿੰਦਗੀ ਆ ਉਹ ਪੂਰੇ ਤਰੀਕੇ ਦੇ ਨਾਲ ਭਾਰਤ ਦੇ ਵਿੱਚ ਇਸ ਸਰਕਾਰ ਵਿੱਚ ਔਖੀ ਹੋ ਗਈ ਹੈ। ਖੈਰ ਮੈਂ ਇੱਕ ਗੱਲ ਹੋਰ ਤੁਹਾਨੂੰ ਦੱਸਾਂ, ਅੱਜ ਇੱਕ ਛੋਟਾ ਜਿਹਾ ਐਲਾਨ ਹੈ, ਮੈਂ ਛੋਟਾ ਐਲਾਨ ਕਹੂੰਗਾ ਇਹਨੂੰ, ਇੱਕ ਛੋਟਾ ਜਿਹਾ ਐਲਾਨ ਹੈ ਜਿਹੜਾ ਕੇਂਦਰ ਦੀ ਸਰਕਾਰ ਨੇ ਕੀਤਾ। ਕਹਿੰਦੇ 1.75% ਵਿਆਜ ਹੈ ਜਿਹੜਾ ਉਹ 3 ਲੱਖ ਤੋਂ ਥੱਲੇ ਕਰਜ਼ਾ ਲੈਣ ਵਾਲੇ ਕਿਸਾਨਾਂ ਨੂੰ ਘੱਟ ਲੱਗੇਗਾ। ਦੇਖੋ ਇਸ ਨੂੰ ਤੁਸੀਂ ਨੀਰਜ ਮੋਦੀ, ਵਿਜੇ ਮਾਲਿਆ ਇਹਨਾਂ ਦੇ ਨਾਮ ਜਦੋਂ ਅਸੀਂ ਲਈਏ, ਮੈਂ ਤਾਂ ਇਹ ਪੁੱਛਦਾ ਵਿਆਜ ਛੱਡੋ ਮੂਲ ਮੋੜ ਗਏ ਸੀ, ਇਹ ਮੂਲ ਮੋੜਨ ਦੇ ਲਈ ਵੀ ਪਿੱਛੇ ਹੋ ਹਜੇ। ਮੈਂ ਤਾਂ ਕਹਿੰਦਾ ਸਵਿਸ ਬੈਂਕਾਂ ਦੇ ਖਾਤਿਆਂ ਦੇ ਵਿੱਚੋਂ ਡਿਟੇਲ ਹੀ ਦੇ ਦਿਓ, ਤੁਸੀਂ ਡਿਟੇਲ ਹੀ ਦੇ ਦਿਓ, ਲਿਆ ਕੇ ਚਾਹੇ ਨਾ ਦੇਵੋ, ਇਹ ਤਾਂ ਦੱਸੋ ਕਿ ਕਿੱਥੇ ਕਿੱਥੇ ਕਿੰਨੇ ਕਿੰਨੇ ਪਏ ਨੇ। ਜਦੋਂ ਕਿਸਾਨੀ ਦੀ ਗੱਲ ਹੁੰਦੀ ਹੈ ਤਾਂ ਤੁਸੀਂ ਪੁਆਇੰਟਾਂ ਦੇ ਵਿੱਚ ਵਿਆਜ ਮਾਫ ਕਰਦੇ ਹੋ ਤੇ ਫਿਰ ਸਾਰੇ ਪੇਪਰਾਂ ਦਾ ਫਰੰਟ ਲੈ ਲੈਂਦੇ ਹੋ, ਉਸ ਨੂੰ ਹਾਈਲਾਈਟ ਐਂ ਕਰਦੇ ਹੋ ਜਿਵੇਂ ਪੂਰਾ ਕਰਜ਼ਾ ਮਾਫ ਹੋ ਗਿਆ। ਕਰਜ਼ਾ ਮੰਗਦਾ ਕਿਉਂ ਨਾ, ਕਰਜ਼ੇ ਦੀ ਸਥਿਤੀ ਪੈਦਾ ਕੌਣ ਕਰਕੇ ਦਿੰਦਾ ਹੈ? ਤੁਸੀਂ ਕਰਕੇ ਦਿੰਦੇ ਹੋ। ਕਰਜ਼ਾ ਦੇਣਾ ਜਾਂ ਕਰਜ਼ਾ ਲੈਣਾ ਕਿਸਾਨ ਦੀ ਲੋੜ ਨਹੀਂ ਸੀ, ਤੁਹਾਡੇ ਅੰਨ ਦੀ ਲੋੜ ਸੀ, ਤੁਹਾਨੂੰ ਤੁਹਾਡੇ ਪੇਟ ਭਰਨ ਦੇ ਲਈ ਤੁਸੀਂ ਨਵੀਆਂ ਤਜਵੀਜ਼ਾਂ ਜਦੋਂ ਲਾਗੂ ਕੀਤੀਆਂ, ਤੁਸੀਂ ਕਿਸਾਨਾਂ ਨੂੰ ਜ਼ਿਆਦਾ ਪੈਸਾ ਦੇ ਕੇ ਉਹਨਾਂ ਪੈਸਟੀਸਾਈਡ ਵਾਲੇ ਮਾਡਲ ਦੇ ਵਿੱਚ ਧੱਕ ਦਿੱਤਾ ਤੇ ਹੁਣ ਉਹ ਉਹਨਾਂ ਦੇ ਆਦੀ ਹੋ ਗਏ ਨੇ, ਉਹਨਾਂ ਦਾ ਬਦਲ ਤੁਸੀਂ ਦੇਣ ਨੂੰ ਤਿਆਰ ਨਹੀਂ। ਕਿਸਾਨੀ ਹੈ ਜਿਹੜੀ ਤੁਸੀਂ ਲੀਹੋਂ ਲਾ ਦਿੱਤੀ ਹੈ। ਲਖੀਰੀ ਦੀ ਘਟਨਾ ਵੀ ਇਹਦੀ ਇੱਕ ਗਵਾਹੀ ਭਰਦੀ ਹੈ। 18 ਤੋਂ 31 ਤੱਕ ਉੱਥੋਂ ਵਾਲਾ ਧਰਨਾ ਜਿਹੜਾ ਉਹ ਇਸੇ ਘਟਨਾ ਨੂੰ ਲੈ ਕੇ ਲਖੀਮਪੁਰ ਖੀਰੀ ਦੇ ਕਤਲਕਾਂਡ, ਜਿਹਨੂੰ ਮੈਂ ਕਤਲਕਾਂਡ ਵਰਤੂੰਗਾ, ਜਿੱਥੇ ਆਸ਼ੀਸ਼ ਮਿਸ਼ਰਾ ਪੂਰਾ ਵੱਡਾ ਪਰਿਵਾਰ ਜਿਹੜਾ ਇਸ ਵਕਤ ਵੀ ਭਾਜਪਾ ਦੀ ਰਾਜਨੀਤੀ ਦੇ ਵਿੱਚ ਕੇਂਦਰੀ ਰਾਜ ਮੰਤਰੀ ਦੀ ਸੱਤਾ ਦਾ ਸੁੱਖ ਭੋਗ ਰਹੇ ਨੇ, ਉਹਨਾਂ ਦੇ ਨਾਲ ਟਾਕਰਾ ਕਿਸਾਨਾਂ ਦਾ 18 ਤੋਂ 21 ਇੱਕ ਵਾਰੀ ਫੇਰ ਲਖੀਮਪੁਰ ਖੀਰੀ ਦੇ ਵਿੱਚ। ਜੀ
ਜਸਵਿੰਦਰ ਜੀ, ਤੁਸੀਂ ਪੈਸੇ ਦੀ ਗੱਲਬਾਤ ਕੀਤੀ ਹੈ, ਕਰਜ਼ੇ ਦੀ ਗੱਲਬਾਤ ਕੀਤੀ, ਮੈਂ ਕਹਿੰਦਾ ਨਾ ਜਿੱਦਾਂ ਨਾ ਹੁਣ ਜਿਹੜਾ ਵੀ ਸੀਗਾ ਜਿਹੜਾ ਵੀ ਘਪਲੇ ਕਰਦਾ ਉਹਦੀ ਸਾਰੀ ਜ਼ਮੀਨ ਵੇਚੀ ਜਾਵੇ, ਜਦੋਂ ਚਾਰਜ ਹੋ ਗਿਆ ਨਾ ਸਭ ਕੁਝ ਵੇਚ ਕੇ ਉਹਦੇ ਪਰਿਵਾਰ ਵਾਸਤੇ ਸਿਰਫ ਰਹਿਣ ਵਾਸਤੇ ਉਹਨਾਂ ਕੁ ਪੈਸਾ ਛੱਡਿਆ ਜਾਵੇ, ਬਾਕੀ ਦਾ ਜਿਹੜਾ ਪੈਸਾ ਹੈਗਾ ਵੇਚ ਕੇ ਕਿਸਾਨਾਂ ਦਾ ਕਰਜ਼ਾ ਮਾਫ ਕੀਤਾ ਜਾਵੇ। ਸੋ
ਬਿਲਕੁਲ ਜੀ,
200 ਕਰੋੜ, 2000 ਕਰੋੜ ਘਪਲੇ ਕੀਤੇ ਹੋਏ ਹਨ, ਵੱਧ ਤੋਂ ਵੱਧ 2-4 ਸਾਲ ਦੀ ਜੇਲ੍ਹ ਕੱਟ ਕੇ ਫਿਰ ਉਹ ਇੰਜੋਏ ਕਰਦੇ ਆ। ਸੋ ਜਿਹੜੇ ਰਾਤ ਦਿਨ ਮਿਹਨਤ ਕਰਦੇ ਆ ਉਹਨਾਂ ਦੇ ਇਕੱਲਾ ਇਕੱਲਾ ਸੈਂਟ ਕਾਊਂਟ ਕਰਨ ਲੱਗੇ, ਉਹ ਇਕੱਲੀ ਇਕੱਲੀ ਪੈਨੀ ਕਾਊਂਟ ਕਰਨ ਲੱਗੇ, ਇਕੱਲਾ ਇਕੱਲਾ ਪੈਸਾ ਕਾਊਂਟ ਕਰਨ ਲੱਗੇ ਹੋਏ ਹਨ ਵੀ ਉਹਨਾਂ ਨੇ ਆ ਨਹੀਂ ਦਿੱਤਾ, ਜਿਹੜੇ ਇੰਨੇ ਘਪਲੇ ਕਰ ਗਏ ਉਹ ਕਹਿੰਦੇ 2000 ਰੁਪਈਆ ਦੇ ਕੇ ਪਾਸੇ ਕਰੋ। ਵੈਲਕਮ ਟੂ ਮਾਈ ਪੰਜਾਬ। ਸੋ ਜਿਹੜੇ ਸਮਝਦੇ ਆਪਣੇ ਆਪ ਨੂੰ ਇੱਥੇ ਬਾਹਰ ਬੈਠੇ ਬਹੁਤ ਪੜ੍ਹੇ ਲਿਖੇ ਨਾ, ਤੁਹਾਡੀ ਕਿੰਨੀ ਕੁ ਖੋਪੜੀ ਵਿੱਚ ਦਿਮਾਗ ਆ, ਤੁਹਾਨੂੰ ਸਾਹਮਣੇ ਦੇ ਸਕਦਾ ਜੋ ਤੁਸੀਂ ਗਲਤ ਬੰਦੇ ਦਾ ਸਾਥ ਦਿੰਦੇ ਆ। ਲਓ ਜੀ, ਖਬਰਾਂ ਹੋਰ ਬਹੁਤ ਸਾਰੀਆਂ ਹਨ, ਮੈਂ ਇੱਕ ਦੋ ਸਪੋਂਸਰ ਵੀਰਾਂ ਭੈਣਾਂ ਦਾ ਧੰਨਵਾਦ ਕਰ ਦੇਵਾਂ, ਜਿਹਦੇ ਵਿੱਚ ਆਲਫਾ ਟਰਾਂਸ ਵਾਲੇ ਹਨ, ਲੱਕੀ ਅਤੇ ਸੁਖੀ ਸੈਣੀ ਸਾਹਿਬ, ਇਹਨਾਂ ਨੂੰ ਡਰਾਈਵਰ ਚਾਹੀਦੇ ਹਨ, AZ ਡਰਾਈਵਰਸ ਸਿੰਗਲ ਅਤੇ ਟੀਮ ਡਰਾਈਵਰ, 905-799-1525 ਫੋਨ ਨੰਬਰ ਆ, ਅਤੇ ਨਾਲ ਦੀ ਨਾਲ ਗ੍ਰੀਨਵੇ ਕੈਰੀਅਰਸ ਮਧਾਣੀ ਵਾਲੇ ਅਤੇ ਵਰਲਡ ਵਾਈਡ ਕੈਰੀਅਰਸ ਪ੍ਰੋਗਰਾਮ ਸਪੋਂਸਰ ਕਰਦੇ ਆ, ਇੰਸ਼ੋਰੈਂਸ ਬਾਜ਼ਾਰ ਤੇ ਭਵਦੀਪ ਸਿੰਘ ਪ੍ਰੋਗਰਾਮ ਸਪੋਂਸਰ ਕਰਦੇ ਆ। ਇੰਸ਼ੋਰੈਂਸ ਚਾਹੀਦੀ ਹੈ ਲਾਈਫ ਕ੍ਰਿਟੀਕਲ ਡਿਸੇਬਿਲਟੀ ਇੰਸ਼ੋਰੈਂਸ 416-817-1313 ਤੇ ਮਾਲਵਾ ਵੈਲਣੀ ਵਾਲੇ 180 ਐਡਵਾਂਸ ਬੁਲਵਾਰਡ ਤੇ ਹਨ। ਮਿਗ ਤੇ ਗਰੂਮ ਨੂੰ ਵੈਲਣੀ ਲੋਡ ਪੈ ਜਾਵੇ, ਡੀਜ਼ਲ ਟੈਂਕ ਰਿਪੇਅਰ ਜਾਂ ਰਿਪਲੇਸ ਕਰਨਾ ਹੋਵੇ, ਮਾਲਵਾ ਵੈਲਣੀ 905-453-6006। ਡਰੀਮ ਬਿਗ ਟਰਾਂਸਪੋਰਟੇਸ਼ਨ ਤੇ ਅਮਰਜੀਤ ਸਿੰਘ, ਕਮਲ ਅਤੇ ਮਨੂ ਸਰਾਜ ਜੀ ਨੇ ਪ੍ਰੋਗਰਾਮ ਸਪੋਂਸਰ ਕੀਤਾ। ਇਹਨਾਂ ਨੂੰ ਵੀ ਡਰਾਈਵਰ ਚਾਹੀਦੇ ਆ। ਡਰੀਮ ਬਿਗ ਟਰਾਂਸਪੋਰਟੇਸ਼ਨ ਨੂੰ 905-497-1515 ਅਤੇ ਜੀ ਐਨ ਈ ਮੋਰਗੇਜ ਦੇ ਮਯੰਕ ਪੰਦਰਾਗੜ ਸਾਹਿਬ ਕਹਿੰਦੇ ਆ, ਮੋਰਗੇਜ ਚਾਹੀਦੀ ਆ ਜਾਂ ਆਪਣੀ ਪ੍ਰੋਪਰਟੀ ਰੀਫਾਇਨਾਂਸ ਕਰਵਾਉਣੀ ਹੋਵੇ ਤਾਂ ਸੰਪਰਕ ਕਰੋ 647-702-2023 'ਤੇ ਗੱਲਬਾਤ ਕਰ ਸਕਦੇ ਹੋ। ਫਿਰ ਦੱਸ ਦੇਵਾਂ, ਨਾਗਰਾ ਫਾਲ ਦਾ ਮੇਲਾ 10 ਸਤੰਬਰ ਦੀ 10 ਤਰੀਕ ਨੂੰ ਹੋਣ ਜਾ ਰਿਹਾ। ਤੁਸੀਂ ਤਿਆਰੀਆਂ ਖਿੱਚ ਲਵੋ, ਅਸੀਂ ਇੱਧਰ ਬੈਠਿਆਂ ਨੇ ਸਭ ਕੁਛ ਕਰ ਦਿੱਤਾ ਰੈਡੀ ਆਲਮੋਸਟ ਤੁਹਾਡੇ ਵਾਸਤੇ, ਅਤੇ ਮੇਲਾ ਬਿਲਕੁਲ ਫਰੀ ਆ 10 ਸਤੰਬਰ ਦੀ 10 ਤਰੀਕ ਨੂੰ। imela.ca 'ਤੇ ਜਾ ਕੇ ਵਧੇਰੇ ਤੁਸੀਂ ਜਾਣਕਾਰੀ ਲੈ ਸਕਦੇ ਹੋ। ਹੋਰ ਖਬਰਾਂ ਵੱਲ ਚੱਲਦੇ ਹਾਂ ਅਤੇ ਗੱਲਬਾਤ ਕਰਦੇ ਹਾਂ ਜਸਵਿੰਦਰ ਯਾਦ ਸਾਹਿਬ ਨਾਲ। ਯਾਦ ਸਾਹਿਬ ਜੀ, ਸੁਪਰੀਮ ਕੋਰਟ ਨੇ ਕਿਹੜੀ ਹੋਰ ਟਿੱਪਣੀ ਦਿੱਤੀ ਹੁਣ?
ਦੇਖੋ ਜੀ, ਮਾਣਯੋਗ ਸੁਪਰੀਮ ਕੋਰਟ ਜਿਹਦੇ ਵਿੱਚ ਚੀਫ ਜਸਟਿਸ ਐਨ ਵੀ ਰਮੰਨਾ ਜਿਹੜੇ 26 ਅਗਸਤ ਤੱਕ ਆਪਣੀਆਂ ਸੇਵਾਵਾਂ ਤੋਂ ਮੁਕਤ ਹੋ ਜਾਣਗੇ ਤੇ ਉਸ ਤੋਂ ਬਾਅਦ ਯੂ ਲਲਿਤ ਜਿਹੜੇ ਅਗਲੇ ਚੀਫ ਜਸਟਿਸ ਹੋਣਗੇ 9 ਨੰਬਰ ਤੱਕ, ਕਰੀਬ ਕਰੀਬ 3 ਮਹੀਨਿਆਂ ਤੋਂ ਵੀ ਘੱਟ। ਪਰ ਜਿਹੜੇ ਸਾਡੇ ਚੀਫ ਜਸਟਿਸ ਨੇ ਐਨ ਵੀ ਰਮੰਨਾ, ਉਹਨਾਂ ਦੀ ਕੋਸ਼ਿਸ਼ ਹੈ ਕਿ ਇਹ ਜਿਹੜਾ ਕੇਸ ਹੈ, ਇਹ ਜਿਹੜੀ ਪਟੀਸ਼ਨ ਪਾਈ ਹੋਈ ਹੈ, ਇਹ ਮੁਕਤਖੋਰੀ ਦੀਆਂ ਜਿਹੜੀਆਂ ਸਕੀਮਾਂ ਸਰਕਾਰ ਲਗਾਤਾਰ ਲੈ ਕੇ ਆਉਂਦੀ ਹੈ, ਸਰਕਾਰ ਤੋਂ ਭਾਵ ਹੈ ਜੋ ਵੀ ਸਰਕਾਰ ਵਿੱਚ ਆਉਣਾ ਚਾਹੁੰਦਾ ਹੈ ਉਹ ਚੋਣ ਵਾਅਦਿਆਂ ਦੇ ਵਿੱਚ, ਚੋਣ ਮੈਨੀਫੈਸਟੋ ਦੇ ਵਿੱਚ ਲੈ ਕੇ ਆਉਂਦੇ, ਇਹਨਾਂ ਨੂੰ ਬੰਦ ਕੀਤਾ ਜਾਵੇ। ਇਹਦੀ ਦੂਸਰੀ ਤਰੀਕ ਸੀ, ਇਸ ਤੋਂ ਬਾਅਦ ਜਿਹੜੀ ਤੀਸਰੀ ਤਰੀਕ ਹੈ ਉਹ 22 ਤਰੀਕ ਰੱਖੀ ਗਈ ਹੈ, ਤੇ 26 ਨੂੰ ਜਿਹੜੇ ਸੇਵਾ ਮੁਕਤ ਹੋ ਜਾਣੇ ਨੇ ਸਾਡੇ ਚੀਫ ਜਸਟਿਸ। ਉਹਨਾਂ ਦੀ ਕੋਸ਼ਿਸ਼ ਹੈ ਕਿ ਇਸ ਤੋਂ ਪਹਿਲਾਂ ਇਹਦੇ ਉੱਤੇ ਜਿਹੜਾ ਫੈਸਲਾ ਹੈ, ਟਿਕਾਊ ਫੈਸਲਾ ਜਿਹੜਾ ਉਹ ਦਿੱਤਾ ਜਾਵੇ। ਤਾਂ ਇਹਦੇ ਸੰਬੰਧ ਦੇ ਵਿੱਚ ਅਰਵਿੰਦ ਕੇਜਰੀਵਾਲ ਸਾਹਿਬ ਨੇ ਵੀ ਇੱਕ ਪਟੀਸ਼ਨ ਜਿਹੜੀ ਪਾਈ ਸੀ ਕਿ ਇਹ ਜਿਹੜੀਆਂ ਸਹੂਲਤਾਂ ਇਹ ਬੰਦ ਨਹੀਂ ਹੋਣੀਆਂ ਚਾਹੀਦੀਆਂ, ਇਹ ਲੋਕਾਂ ਨੂੰ ਮਿਲਣੀਆਂ ਚਾਹੀਦੀਆਂ। ਇਹਦੇ ਉੱਤੇ ਅੱਜ ਸੁਣਵਾਈ ਦੇ ਵਕਤ ਮਾਣਯੋਗ ਸੁਪਰੀਮ ਕੋਰਟ ਦੇ ਬੈਂਚ ਨੇ ਵੀ ਇਹ ਗੱਲ ਕਹੀ ਹੈ ਕਿ ਅਸੀਂ ਸਹੂਲਤਾਂ ਦੇ ਖਿਲਾਫ ਨਹੀਂ, ਤੁਸੀਂ ਇਸ ਗੱਲ ਨੂੰ ਸਮਝੋ ਕਿ ਲੋਕ ਭਲਾਈ ਦੀਆਂ ਸਹੂਲਤਾਂ ਤੇ ਨਾਲ ਦੀ ਨਾਲ ਮੁਕਤਖੋਰੀ ਦੀ ਆਦਤ, ਇਹਨਾਂ ਦੋਨਾਂ ਗੱਲਾਂ ਦੇ ਵਿੱਚ ਫਰਕ ਹੈ। ਅਸੀਂ ਕਹਿੰਦੇ ਹਾਂ ਕਿ ਤੁਸੀਂ ਚੋਣ ਮੈਨੀਫੈਸਟੋ ਵਿੱਚ, ਤੁਸੀਂ ਆਪਣੀ ਪਾਰਟੀ ਦੇ ਸੰਵਿਧਾਨ ਵਿੱਚ, ਤੁਸੀਂ ਸਰਕਾਰ ਦੇ ਏਜੰਡਿਆਂ ਦੇ ਵਿੱਚ ਲੈ ਕੇ ਆਵੋ ਜੀ, ਤੁਸੀਂ ਜਿੰਨੀਆਂ ਵੀ ਲੋਕ ਭਲਾਈ ਦੀਆਂ ਸਕੀਮਾਂ ਲੈ ਕੇ ਆਉਣੇ ਹੋ, ਇਹਦੇ ਉੱਤੇ ਕਿਸੇ ਤਰੀਕੇ ਦਾ ਕੋਈ ਵਿਰੋਧ ਨਹੀਂ। ਇਹ ਗੱਲ ਮਾਣਯੋਗ ਸੁਪਰੀਮ ਕੋਰਟ ਨੇ ਕਿਹਾ। ਪਰ ਤੁਸੀਂ ਕਹਿੰਦੇ ਇਸ ਨੂੰ ਮਿਕਸ ਅਪ ਕਰ ਦਿੱਤਾ, ਰਲਗੱਡ ਕਰ ਦਿੱਤਾ ਲੋਕ ਭਲਾਈ ਨੂੰ ਕਿਹਦੇ ਨਾਲ, ਮੁਕਤਖੋਰੀ ਦੇ ਨਾਲ। ਤੁਸੀਂ ਲੋਕ ਭਲਾਈ ਦੇ ਨਾਂ ਦੇ ਉੱਤੇ ਮੁਕਤਖੋਰੀ ਦੀ ਜਿਹੜੀ ਖੇਡ ਖੇਡਦੇ ਹੋ, ਵੋਟਰਾਂ ਨੂੰ ਆਪਣੇ ਨਾਲ ਜੋੜਦੇ, ਉਹਨਾਂ ਨੂੰ ਡਿਫਾਈਨ ਕਰਨ ਦੀ ਕੋਸ਼ਿਸ਼ ਵੀ। ਮਾਣਯੋਗ ਸੁਪਰੀਮ ਕੋਰਟ ਕਹਿੰਦੀ ਕਿ ਬੱਚਿਆਂ ਨੂੰ ਮੁਫ਼ਤ ਸਿੱਖਿਆ ਦੇਣਾ ਮੁਕਤਖੋਰੀ ਨਹੀਂ, ਕਿਸੇ ਨੂੰ ਮੁਫ਼ਤ ਇਲਾਜ ਦੇਣਾ ਮੁਕਤਖੋਰੀ ਨਹੀਂ, ਕਿਸੇ ਦੇ ਲਈ ਘਰ ਬਣਾ ਕੇ ਦੇਣਾ ਜੋ ਆਪਣਾ ਘਰ ਬਣਾਉਣ ਦੇ ਯੋਗ ਨਹੀਂ, ਇਹ ਮੁਕਤਖੋਰੀ ਨਹੀਂ। ਪਰ ਕਿਸੇ ਵਿਦਿਆਰਥੀ ਨੂੰ ਪੜ੍ਹਨ ਦੇ ਲਈ ਕਿਤਾਬਾਂ ਦੇਣੀਆਂ ਮੁਫ਼ਤ ਵਿੱਚ, ਇਹ ਮੁਕਤਖੋਰੀ ਨਹੀਂ। ਕਿਸੇ ਵਿਦਿਆਰਥੀ ਨੂੰ ਵਜ਼ੀਫਾ ਵਰਦੀ ਦੀ ਸਹੂਲਤ ਦੇਣਾ, ਇਹ ਮੁਕਤਖੋਰੀ ਨਹੀਂ। ਮੁਕਤਖੋਰੀ ਹੈ ਜਦੋਂ ਤੁਸੀਂ ਕਹਿ ਦਿੰਦੇ ਹੋ ਕਿ ਤੁਹਾਨੂੰ ਟੈਲੀਵਿਜ਼ਨ ਦੇਵਾਂਗੇ ਵੋਟ ਪਾ ਦਿਓ, ਤੁਹਾਨੂੰ 3000 ਤੁਹਾਨੂੰ 300 ਯੂਨਿਟ ਮਾਫ਼ ਦੇਵਾਂਗੇ ਵੋਟ ਪਾ ਦਿਓ
ਜੀ
ਤੁਹਾਡੇ ਘਰ ਵਿੱਚ। ਦੇਖੋ ਪੰਜਾਬ ਦੇ ਇਲੈਕਸ਼ਨ ਦੇ ਵਿੱਚ ਵੀ ਜਿਹੜਾ 2022 ਦੇ ਵਿੱਚ ਹੋਇਆ, ਇੱਕ ਸੀਟ ਦੇ ਮੈਂ ਜ਼ਿਕਰ ਨਹੀਂ ਕਰਦਾ, ਉੱਥੇ ਇੱਕ ਉਸ ਵਕਤ ਦੇ ਮੰਤਰੀ ਨੇ, ਮੈਂ ਮੰਤਰੀ ਸ਼ਬਦ ਵਰਤੂੰਗਾ ਕਾਂਗਰਸ ਦੇ ਵਿੱਚ, ਉਹਨੇ ਡਾਇਨਿੰਗ ਟੇਬਲ ਦੇ ਉੱਤੇ ਜਿਹੜੇ ਯੂਜ਼ ਹੁੰਦੇ ਨੇ ਡਾਇਨਿੰਗ ਸੈੱਟ, ਉਹ ਵੰਡੇ ਜੀ
ਜੀ
ਕਿ ਤੁਸੀਂ ਡਾਇਨਿੰਗ ਸੈੱਟ ਲਓ ਜੀ, ਪਰ ਵੋਟ ਦਾ ਖਿਆਲ ਆਪਣੇ ਵਾਲੇ ਪਾਸੇ ਰੱਖਿਓ। ਇਹ ਮੁਕਤਖੋਰੀ ਹੈ। ਨੰਬਰ 2 ਉੱਤੇ 1000 ਰੁਪਿਆ ਨਾਗਰਿਕ ਨੂੰ ਦਿੱਤਾ ਜਾਊਗਾ, ਇਹ ਮੁਕਤਖੋਰੀ ਹੈ। ਇਹ ਡਾਇਨਿੰਗ ਟੇਬਲ ਦੇ ਉੱਤੇ ਜਿਹੜੇ ਡਾਇਨਿੰਗ ਸੈੱਟ ਦਿੰਦੇ ਹੋ, ਡਿਨਰ ਸੈੱਟ ਦੇਈ ਜਾਂਦੇ ਹੋ, ਇਹ ਪੂਰੇ ਦੇ ਪੂਰੇ ਮੁਕਤਖੋਰੀ ਦੇ ਵਿੱਚ ਆਉਂਦੇ ਨੇ। ਮਾਣਯੋਗ ਸੁਪਰੀਮ ਕੋਰਟ ਨੇ ਕਹੀ ਆ, ਉਹ ਕਹਿੰਦੇ ਵੀ ਅਸੀਂ ਲੋਕ ਭਲਾਈ ਸਕੀਮਾਂ, ਲੋਕ ਭਲਾਈ ਯੋਜਨਾਵਾਂ ਦੇ ਖਿਲਾਫ ਨਹੀਂ। ਇਹਨਾਂ ਨੂੰ ਚੋਣ ਮੈਨੀਫੈਸਟੋ ਵਿੱਚ ਲਿਖੋ, ਇਹਨਾਂ ਨੂੰ ਪ੍ਰਚਾਰੋ, ਇਹਨਾਂ ਨੂੰ ਸਰਕਾਰ ਵੀ ਲਾਗੂ ਕਰੇ, ਠੀਕ ਹੈ, ਪਰ ਜਿਹੜੇ ਤਰੀਕੇ ਦੇ ਨਾਲ ਤੁਸੀਂ ਲੋਕ ਭਲਾਈ ਸਕੀਮਾਂ ਦਾ ਸਹਾਰਾ ਲੈ ਕੇ ਲੋਕਾਂ ਨੂੰ ਲਾਲਚ ਵਿੱਚ ਪਾ ਕੇ ਤੇ ਆਪਣੇ ਨਾਲ ਜੋੜ ਲੈਂਦੇ ਹੋ ਵੋਟਾਂ ਦੇ ਰੂਪ ਵਿੱਚ। ਦੇਖੋ ਤੁਸੀਂ ਇੱਕ ਗੱਲ ਸੋਚੋ ਕਿ 20,000 crore ਦੀ ਜਿਹੜੀ ਆਬਾਦੀ ਹੈ ਉਹ ਸੜਕਾਂ ਦੇ ਉੱਤੇ ਸੌਂਦੀ ਹੈ, ਫੁੱਟਪਾਥ ਤੇ ਸੌਂਦੀ, ਜਿਹਦੇ ਕੋਲੇ ਭਾਰਤ ਚ ਘਰ ਨਹੀਂ। ਜੇਕਰ ਉਹਨਾਂ ਨੂੰ ਤੁਸੀਂ ਇਹ ਗੱਲ ਕਹਿੰਦੇ ਹੋ ਕਿ ਤੁਹਾਨੂੰ 2,000 rupees 1,000 rupees ਇਸ ਤਰੀਕੇ ਦੀਆਂ ਯੋਜਨਾਵਾਂ ਤੁਸੀਂ ਲੈ ਕੇ ਆਉਂਦੇ ਹੋ, ਤੁਸੀਂ ਉਹਨਾਂ ਨੇ ਇਹ ਯੋਜਨਾ ਕਿਉਂ ਨਹੀਂ ਲੈ ਕੇ ਆਉਂਦੇ ਕਿ ਤੁਹਾਨੂੰ ਰੁਜ਼ਗਾਰ ਦੇ ਲਾਇਕ ਕਰ ਦੇਣਗੇ, ਤੁਹਾਨੂੰ ਘਰ ਦੇ ਲਾਇਕ ਕਰ ਦੇਣਗੇ, ਤੁਹਾਡੇ ਬੱਚਿਆਂ ਨੂੰ ਪੜ੍ਹਾ ਦੇਣਗੇ, ਤੁਹਾਡੀ ਜਿਹੜੀ ਮੈਡੀਕਲ ਸਹੂਲਤ ਹੈ ਉਹ ਤੁਹਾਨੂੰ ਮੁਫ਼ਤ ਵਿੱਚ ਮਿਲੂਗੀ, ਤੁਸੀਂ ਇਸ ਤਰੀਕੇ ਨਾਲ ਕਿਉਂ ਨਹੀਂ ਕਰ ਦਿੰਦੇ? ਤੁਸੀਂ ਸਿੱਧਾ ਕਿਉਂ ਕਹਿੰਦੇ ਹੋ ਵੀ ਸਾਨੂੰ ਵੋਟ ਪਾਓ ਪ੍ਰਤੀ ਮਹੀਨਾ 1,000 rupees ਮਿਲੂਗਾ, ਇਹ ਕਰੋਗੇ ਤਾਂ ਸਿੱਧੀ ਜਿਹੜੀ 20,000 vote ਹੈ, 20,000 crore ਵੋਟ ਹੈ, ਇਹ ਤੁਸੀਂ ਆਪਣੇ ਨਾਲ ਜੋੜ ਲੈਂਦੇ ਹੋ। ਇਹਨਾਂ ਗੱਲਾਂ ਦੇ ਉੱਤੇ ਮਾਣਯੋਗ ਸੁਪਰੀਮ ਕੋਰਟ ਨੇ ਕਿਹਾ ਕਿ ਇਹਦੀ ਜਿਹੜੀ ਅਗਲੀ ਸੁਣਵਾਈ ਆ ਉਹ 22 ਤਰੀਕ ਨੂੰ ਹੋਊਗੀ। ਪਰ ਤੁਸੀਂ ਇਹ ਨਾ ਕਹੋ ਕਿ ਸੁਪਰੀਮ ਕੋਰਟ ਲੋਕ ਭਲਾਈ ਸਕੀਮਾਂ ਬੰਦ ਕਰਦੀ ਆ, ਸੁਪਰੀਮ ਕੋਰਟ ਮੁਕਤਖੋਰੀ ਬੰਦ ਕਰਦੀ ਆ, ਤੇ ਇਹਦੇ ਉੱਤੇ ਅਗਲੀ ਜਿਹੜੀ ਗੱਲਬਾਤ ਆ ਉਹ 22 ਤਰੀਕ ਨੂੰ ਹੁਣ ਜਾ ਰਹੀ ਹੈ ਜੀ ਮਾਣਯੋਗ ਸੁਪਰੀਮ ਕੋਰਟ ਦੇ ਵਿੱਚ। ਜੀ
ਆਈ ਥਿੰਕ ਇਲੈਕਸ਼ਨ ਤੋਂ ਪਹਿਲਾਂ ਜਿਹੜੀ ਇਲੈਕਸ਼ਨ ਕਮੇਟੀ ਹੁੰਦੀ ਹੈ ਉਹਨਾਂ ਨੂੰ ਕਈ ਰੂਲ ਰੈਗੂਲੇਸ਼ਨ ਤੇ ਇਹਨਾਂ ਕੋਲੋਂ ਸਾਈਨ ਕਰਾ ਲੈਣੇ ਚਾਹੀਦੇ ਹਨ ਵੀ ਜੇ ਇਹਨਾਂ ਵਿੱਚੋਂ ਕੋਈ ਸ਼ਬਦ ਬੋਲੇ ਤੁਹਾਡੇ ਜਿਹੜੀ ਸੀਟ ਹੈ ਉਹ ਕੈਂਸਲ ਕੀਤੀ ਜਾ ਸਕਦੀ ਆ।
ਜੀ ਬਿਲਕੁਲ ਜੀ।
ਸੋ ਕਈ ਵਾਰੀ ਸਮਝਦੇ ਵੀ ਨਹੀਂ ਹੈਗੇ ਵੀ ਕੀ ਪੇਪਰ ਦਿੱਤਾ ਕੀ ਲਿਖਿਆ, ਕਹਿੰਦੇ ਸਾਨੂੰ ਤਾਂ ਪਤਾ ਹੀ ਨਹੀਂ ਸੀਗਾ, ਸੋ ਕੀ ਕਰ ਸਕਦੇ ਹਾਂ। ਸੋ ਗੁੱਡ ਨਿਊਜ਼ ਆ, ਚੰਗਾ ਕਰਨ ਦੀ ਕੋਸ਼ਿਸ਼ ਕਰਦੇ ਆ, ਕਰਨਾ ਵੀ ਚਾਹੀਦਾ। ਅਗਲੀ ਖਬਰ ਵੱਲ ਚੱਲਦੇ ਆ, ਜਿਹੜੀ ਆ ਤਸਵੀਰ ਕਹਿੰਦੇ ਟਾਈਟਲ ਦੀ ਪਾਈ ਸੀਗੀ ਸ਼ਰਟ ਦੇ ਉੱਪਰ ਛਾਪੀ ਹੋਈ ਫੋਟੋ ਖਿੱਚੀ ਆ, ਉਹਦਾ ਕੀ ਮਸਲਾ ਸੀਗਾ ਦਰਬਾਰ ਸਾਹਿਬ ਵਿਖੇ?
ਦੇਖੋ ਜੀ ਗੱਲ ਨਾ ਬੜੀ ਇਹ ਸੰਵੇਦਨਸ਼ੀਲਤਾ ਦੇ ਨਾਲ ਸੋਚਣ ਵਾਲੀ ਹੈ। ਜਗਦੀਸ਼ ਟਾਈਟਲ ਜਿਨ੍ਹਾਂ ਦਾ ਨਾਮ ਸਿੱਖ ਕੌਮ ਦੇ ਗੁਨੇਗਾਰਾਂ ਦੇ ਵਿੱਚ ਬੋਲਦਾ ਹੈ ਹੈਗਾ, ਜਿਨ੍ਹਾਂ ਦਾ 84 ਦੇ ਦੰਗਿਆਂ ਦੇ ਵਿੱਚ ਵੱਡਾ ਹੱਥ ਵੱਡਾ ਰੋਲ ਆ ਜਿਹੜਾ ਉਹ ਦੱਸਿਆ ਜਾਂਦਾ ਕਿ ਉਹ ਕਾਂਗਰਸ ਦੀ ਤਰਫ ਤੋਂ ਉਹ ਇੱਕ ਵੱਡੇ ਲੀਡਰ ਦੇ ਵਜੋਂ ਵੀ ਉੱਭਰ ਰਹੇ। ਪਰ ਸਿੱਖ ਜਗਤ ਦੇ ਵਿੱਚ, ਸਿੱਖ ਸੰਗਤਾਂ ਦੇ ਵਿੱਚ ਉਹਨਾਂ ਦੇ ਨਾਮ ਤੋਂ ਨਫ਼ਰਤ ਹੈ, ਉਹਨਾਂ ਦੇ ਨਾਮ ਨੂੰ ਉਹਨਾਂ ਦੀ ਤਸਵੀਰ ਨੂੰ ਦੇਖਣਾ ਪਸੰਦ ਨਹੀਂ ਕਰਦੇ ਸਿੱਖ ਜਗਤ ਦੇ ਵਿੱਚ। ਇੱਕ ਸ਼ਖਸ ਜਿਨ੍ਹਾਂ ਦਾ ਨਾਮ ਕਰਮਜੀਤ ਸਿੰਘ ਗਿੱਲ ਹੈ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਸਨੀਕ ਨੇ, ਉਹ ਜਗਦੀਸ਼ ਟਾਈਟਲਰ ਦੀ ਫੋਟੋ ਵਾਲੀ ਸ਼ਰਟ ਪਾਉਂਦੇ ਨੇ, ਦਰਬਾਰ ਸਾਹਿਬ ਦੇ ਵਿੱਚ ਚਲੇ ਜਾਂਦੇ ਨੇ, ਪ੍ਰਕਰਮਿਆਂ ਵਿੱਚ ਖੜਦੇ ਨੇ, ਫੋਟੋ ਕਰਾਉਂਦੇ ਨੇ ਤੇ ਵਾਪਸ ਆ ਜਾਂਦੇ ਨੇ, ਤੇ ਫੋਟੋ ਇਹ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਜਾਂਦੀ ਹੈ। ਇਹਦੇ ਉੱਤੇ ਜਿਹੜੇ SGPC ਦੇ ਪ੍ਰਧਾਨ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਉਹਨਾਂ ਦਾ ਬਿਆਨ ਆਇਆ, ਕਹਿੰਦੇ ਵੀ ਉਸ ਸ਼ਖਸ ਨੇ ਮੱਥਾ ਨਹੀਂ ਟੇਕਿਆ, ਨਕਮਸਤਕ ਨਹੀਂ ਹੋਏ, ਉਹ ਤਸਵੀਰ ਖਿਚਾਉਣ ਦੇ ਲਈ ਆਏ ਸੀ ਤੇ ਖਿਚਾ ਕੇ ਚਲੇ ਗਏ। ਅਸੀਂ ਕਹਿੰਦੇ ਦੀ ਜਿਹੜੀ ਸ਼ਿਕਾਇਤ ਆ ਇਹ ਵਿਵਾਦ ਦੇ ਵਿੱਚ ਹੈ, ਇਹ ਜਿਹੜੀ ਸ਼ਿਕਾਇਤ ਆ ਅਸੀਂ ਉਹ ਦੇ ਦਿੱਤੀ ਹੈ ਤੇ ਜਿਹੜੀ ਕਾਰਵਾਈ ਉਹਨਾਂ ਦੇ ਉੱਤੇ ਹੋਊ। ਇਹ ਤਾਂ ਹੈ ਜੀ ਇੱਕ ਪੱਖ। ਇਹਦੇ ਵਿੱਚ ਮੈਂ ਕਰਮਜੀਤ ਸਿੰਘ ਗਿੱਲ ਜਿਨ੍ਹਾਂ ਨੇ ਇਹ ਤਸਵੀਰ ਵਾਲੀ ਜਿਹੜੀ ਸ਼ਰਟ ਪਾਈ ਹੈ ਤੇ ਉਹ ਦਰਬਾਰ ਸਾਹਿਬ ਵਿੱਚ ਗਏ ਹੈ, ਅਣਜਾਣੇ ਵਿੱਚ ਗਏ ਹੈ ਤਾਂ ਵੱਖਰੀ ਗੱਲ ਹੈ, ਮੈਂ ਇਹਨਾਂ ਦੇ ਪੱਖਾਂ 'ਚ ਨਹੀਂ ਜਾਣਦਾ ਕਿ ਉਹ ਅਣਜਾਣੇ 'ਚ ਗਏ ਹੈ ਜਾਂ ਜਾਣੇ 'ਚ ਗਏ ਹੈ, ਉਹ ਜਾਣਦੇ ਨੇ ਜਾਂ ਇਨਵੈਸਟੀਗੇਸ਼ਨ ਦਾ ਵਿਸ਼ਾ, ਮੈਂ ਇਹਦੇ ਵਿੱਚ ਨਹੀਂ ਜਾਂਦਾ। ਮੈਂ ਜਿਹੜੀ ਗੱਲ ਕਰਦਾ ਕਿ ਜਦੋਂ ਅਸੀਂ ਦਰਬਾਰ ਸਾਹਿਬ ਦੀ ਗੱਲ ਕਰਦੇ, ਅਸੀਂ ਟਾਸਕ ਫੋਰਸ ਦੀ ਗੱਲ ਕਰਦੇ, ਅਸੀਂ ਬੇਅਦਬੀ ਦੀ ਘਟਨਾ ਦੀ ਗੱਲ ਕਰਦੇ, ਦੇਖੋ ਬੇਅਦਬੀ ਵਾਲੀ ਘਟਨਾ ਦੇ ਸੰਬੰਧ ਵਿੱਚ ਟਾਸਕ ਫੋਰਸ ਜਾਂ ਪਹਿਰੇਦਾਰ ਸੇਵਾਦਾਰ ਇਹ ਗੱਲ ਕਹਿ ਕੇ ਆਪਣੇ ਆਪ ਨੂੰ ਪਾਸੇ ਕਰ ਲੈਂਦੇ ਹੈ ਕਿ ਦੇਖੋ ਜੀ ਕਿਸੇ ਦੇ ਮਨ ਦੇ ਵਿੱਚ ਕੀ ਚੱਲਦਾ ਸਾਨੂੰ ਨਹੀਂ ਪਤਾ, ਉਹ ਚਲਾ ਗਿਆ ਕੋਈ, ਇਹ ਅਸੀਂ ਕੋਈ ਕਿਸੇ ਤਰੀਕੇ ਦੇ ਨਾਲ ਉਹਨੂੰ ਟਰੇਸ ਨਹੀਂ ਕਰ ਸਕਦੇ। ਮੈਂ ਬਹੁਤਾ ਨਹੀਂ, ਥੋੜਾ ਉਹਨਾਂ ਨਾਲ ਇਸ ਗੱਲ ਨਾਲ ਸਹਿਮਤ ਹੋ ਸਕਦਾ ਕਿ ਕਿਹੜੀ ਮਾਨਸਿਕਤਾ ਲੈ ਕੇ ਬੰਦਾ ਕਿੱਥੇ ਜਾ ਰਿਹਾ ਨਹੀਂ ਪਤਾ, ਕੋਈ ਚੰਗੀ ਮਾਨਸਿਕਤਾ ਲੈ ਕੇ ਮਾੜੇ ਥਾਂ ਤੇ ਵੀ ਜਾਂਦਾ, ਕੋਈ ਮਾੜੀ ਮਾਨਸਿਕਤਾ ਲੈ ਕੇ ਚੰਗੇ ਥਾਂ ਤੇ ਵੀ ਜਾਂਦੇ ਨੇ, ਤੁਸੀਂ ਠੀਕ ਹੋ ਸਕਦੇ। ਫਿਰ ਇੱਕ ਉਸ ਤੋਂ ਬਾਅਦ ਜਿਹੜੀ ਘਟਨਾ ਵਾਪਰਦੀ ਹੈ ਕਿ ਇੱਕ ਔਰਤ ਬਿਹਾਰੀ ਔਰਤ ਜਿਹੜੀ ਉੱਥੇ ਤੰਬਾਕੂ ਦੀ ਵਰਤੋਂ ਕਰਦੀ ਹੈ ਤੇ ਉਹਦੇ ਉੱਤੇ ਤਸ਼ੱਦਦ ਢਾਇਆ ਜਾਂਦਾ ਹੈ, ਠੀਕ ਹੈ, ਉਹਨੂੰ ਪਤਾ ਹੈ ਵੀ ਇਸ ਥਾਂ ਦੇ ਉੱਤੇ ਤੰਬਾਕੂ ਵਰਤਣਾ ਜਾਂ ਨਹੀਂ ਵਰਤਣਾ, ਕੁੱਟਣਾ ਜਾਇਜ਼ ਹੈ ਨਹੀਂ ਜਾਇਜ਼, ਜਾਣਾ ਚਾਹੀਦਾ ਜਾਂ ਨਹੀਂ ਜਾਣਾ ਚਾਹੀਦਾ, ਹੋਰ ਤਰੀਕੇ ਹੋ ਸਕਦੇ ਸੀ ਜਾਂ ਨਹੀਂ, ਮੈਂ ਇਹਦੇ 'ਚ ਵੀ ਨਹੀਂ ਜਾਣਦਾ ਗਾ ਕਿਉਂਕਿ ਇਹ ਵੀ ਇੱਕ ਵਿਵਾਦ ਨਾਲ ਜੁੜੀ ਹੋਈ ਗੱਲ ਹੈ। ਮੈਂ ਤਾਂ ਪਹਿਰੇਦਾਰਾਂ ਨੂੰ ਇੱਕ ਸਵਾਲ ਪੁੱਛਦਾ, ਸੇਵਾਦਾਰਾਂ ਨੂੰ ਇੱਕ ਸਵਾਲ ਪੁੱਛਦਾ, ਟਾਸਕ ਫੋਰਸ ਨੂੰ ਪੁੱਛਦਾ ਤੁਸੀਂ ਜਗਦੀਸ਼ ਟੈਂਡਰ ਨੂੰ ਜਾਣਦੇ ਨਹੀਂ, ਤੁਸੀਂ ਉਸਦੀ ਫੋਟੋ ਨੂੰ ਵੇਖ ਨਹੀਂ ਸਕੇ। ਤੁਸੀਂ ਜਦੋਂ ਇੰਟਰੀ ਗੇਟ ਤੋਂ ਚੈਕਿੰਗ ਸ਼ੁਰੂ ਹੁੰਦੀ ਹੈ, ਚੈਕਿੰਗ ਤੋਂ ਭਾਵ ਹੈ ਕਿ ਤੁਸੀਂ ਨਿਗਾਹ ਦੇ ਨਾਲ ਹੀ ਬੰਦੇ ਨੂੰ ਘੋਖ ਲੈਂਦੇ ਹੋ, ਤਾਂ ਉਸ ਘੋਖ ਪੜਤਾਲ ਦੇ ਵਿੱਚ ਤੁਹਾਨੂੰ ਪਤਾ ਨਹੀਂ ਲੱਗਿਆ। ਇੱਥੇ ਤੁਸੀਂ ਇਹ ਗੱਲ ਨਹੀਂ ਕਹਿ ਸਕਦੇ ਕਿ ਸਾਨੂੰ ਬੰਦੇ ਦੀ ਮਾਨਸਿਕਤਾ ਨਹੀਂ ਪਤਾ। ਜੇਕਰ ਕਿ ਤਸਵੀਰ ਬਹੁਤ ਵੱਡੀ, ਜਿੱਡੀ ਤੁਹਾਡੀ ਸ਼ਰਟ ਹੈ ਉੱਡੀ ਤਸਵੀਰ ਬਣੀ ਹੈ, ਕਿ ਇਹ ਵੀ ਨਹੀਂ ਕਿ ਛੋਟੀ ਤਸਵੀਰ ਬਣੀ ਹੈ, ਉਹ ਤਸਵੀਰ ਲੈ ਕੇ ਅੰਦਰ ਜਾ ਰਿਹਾ। ਇਹਦਾ ਮਤਲਬ ਜਿਹੜੇ ਬੰਦੇ ਪਹਿਰੇ ਚ ਖੜੇ ਨੇ ਉਹ ਜਗਦੀਸ਼ ਟੈਂਡਰ ਬਾਰੇ ਜਾਣ, ਉਹ 1984 ਬਾਰੇ ਵੀ ਨਹੀਂ ਜਾਣਦੇ, ਜਾਂ ਫਿਰ ਉਹ ਜਾਣਦੇ ਹੈ ਡਿਊਟੀ ਸਹੀ ਤਰੀਕੇ ਨਾਲ ਨਹੀਂ ਕਰਦੇ, ਜਾਂ ਫਿਰ ਉਹ ਡਿਊਟੀ ਵੀ ਸਹੀ ਤਰੀਕੇ ਨਾਲ ਕਰ ਰਹੇ ਆ, ਜਾਣਦੇ ਵੀ ਹੈ, ਪਰ ਜਿਹੜਾ ਬੰਦਾ ਇੰਟਰ ਹੋਇਆ ਉਹਦੇ ਨਾਲ ਕੀ ਲਿਹਾਜ ਹੈ। ਕੁਝ ਗਲਤ ਹੈ, ਕੋਈ ਗਲਤ ਹੈ, ਇਹ ਗੱਲ ਪਰਦੇ ਦੇ ਪਿੱਛੇ। ਦੇਖੋ ਧਾਮੀ ਸਾਹਿਬ ਜਿਹੜੇ ਸਾਡੇ ਐਡਵੋਕੇਟ ਨੇ, SGPC ਦੇ ਪ੍ਰਧਾਨ ਨੇ, ਬੜਾ ਸਤਿਕਾਰ ਕਰਦੇ ਆ ਜੀ। ਉਹਨਾਂ ਦਾ ਬਿਆਨ ਇੱਕ ਹੋਰ ਸ਼ੱਕ ਪੈਦਾ ਕਰਦਾ ਕਿ ਜਿਹੜਾ ਬੰਦਾ ਆਏ ਇਕੱਲੀ ਤਸਵੀਰ ਖਿਚਾਉਣ ਸੀ, ਉਹ ਪ੍ਰਕਰਮਾਂ ਦੇ ਵਿੱਚ ਫੋਟੋ ਕਰਕੇ ਵਾਪਸ ਚਲਾ ਜਾਂਦਾ। ਠੀਕ ਹੈ ਜੀ, ਉਹ ਆਪਣੇ ਮਕਸਦ ਦੇ ਵਿੱਚ ਪੂਰਾ ਉਤਰਿਆ, ਉਹਦਾ ਮਕਸਦ ਸ਼ਾਇਦ ਇਹੀ ਸੀਗਾ ਕਿ ਜਾਓ ਫੋਟੋ ਕਰਵਾਓ, ਵਿਵਾਦ ਖੜਾ ਕਰ ਦਿਓ, ਤੇ ਉਸ ਤੋਂ ਬਾਅਦ ਆਪਣੀ ਜਿਹੜੀ ਜਿਹੜਾ ਆਪਣਾ ਮਿਸ਼ਨ ਹੈ ਉਹ ਫਤਿਹ। ਪਰ ਮੈਂ ਤਾਂ ਇਹ ਪੁੱਛਦਾ ਨਾ ਕਿ ਜਿਹੜੇ ਬੰਦੇ 8-8 ਘੰਟੇ ਦੀ ਪਹਿਰੇਦਾਰੀ ਕਰਦੇ ਨੇ, ਸਦਾ ਤਨਖਾਹ ਵੀ ਲੈਂਦੇ ਨੇ, ਤੇ ਹਰ ਵਕਤ ਦੇਖੋ ਜੀ, ਮੈਂ ਬੜਾ ਸਤਿਕਾਰ ਕਰਦਾ ਪਰ ਕੁਝ ਗੱਲਾਂ ਕਹਿਣੀਆਂ ਪੈਂਦੀਆਂ ਨੇ, ਕਹਿਣੀਆਂ ਬਣਦੀਆਂ ਨੇ। ਵੈਸੇ ਮੈਂ ਕਹਿੰਦਾ ਹੋਇਆ ਕਦੇ ਨਾ ਕਦੇ ਝਿੜਕਦਾ ਵੀ ਹਾਂ, ਕਿਉਂਕਿ 180 ਦੇਸ਼ਾਂ ਦੀ ਪ੍ਰੈਸ ਰਿਪੋਰਟ ਦੇ ਵਿੱਚ ਭਾਰਤ 195 ਨੰਬਰ ਦੇ ਉੱਤੇ ਆਉਂਦਾ। ਇੱਥੇ ਪ੍ਰੈਸ ਨੂੰ ਖੈਰ ਗੱਲ ਕਹਿਣ ਲੱਗੇ ਵੀ ਸੋਚਣਾ ਪੈਂਦਾ, ਪਰ ਮੈਂ ਗੱਲ ਕਹੂੰਗਾ। ਅਸੀਂ ਸਾਰੇ ਬੰਦੇ ਸਿਰ ਨੂੰ ਢੱਕ ਕੇ ਜਾਂਦੇ ਹਾਂ ਦਰਬਾਰ ਸਾਹਿਬ ਦੇ ਵਿੱਚ। ਜੇਕਰ ਕਿਸੇ ਦਾ ਸਿਰ ਨਹੀਂ ਢੱਕਿਆ ਹੁੰਦਾ, ਕੋਈ ਦਸਤਾਰਧਾਰੀ ਨਹੀਂ ਹੁੰਦਾ ਸਾਡੇ ਵਾਂਗ ਹੁੰਦਾ, ਤਾਂ ਉਸ ਨੂੰ ਰੁਮਾਲ ਬੰਨਣਾ ਪੈਂਦਾ, ਤੇ ਜੇਕਰ ਕਿਸੇ ਵਕਤ ਉਹਨਾਂ ਕੋਲ ਰੁਮਾਲ ਨਹੀਂ ਹੁੰਦਾ ਤਾਂ ਉਹਨਾਂ ਨੂੰ ਰੁਮਾਲ ਹੈ ਜਿਹੜਾ ਉਹ ਪਰਨਾ ਜਿਹੜਾ ਉਹ ਉੱਥੋਂ ਮਿਲ ਜਾਂਦਾ। ਪਰ ਜੇਕਰ ਫਿਰ ਵੀ ਉਹ ਇੱਥੇ ਝੁੱਕ ਜਾਂਦਾ ਕਿਤੇ ਨਾ ਕਿਤੇ ਉਹ ਤੋਂ ਨਹੀਂ ਉਹਨਾਂ ਨੂੰ ਪਤਾ ਲੱਗਦਾ, ਤਾਂ ਫਿਰ ਉਹ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਰੋਕ ਲਿਆ ਜਾਂਦਾ ਕਿ ਤੁਸੀਂ ਨੰਗੇ ਸਿਰ ਨਹੀਂ ਜਾ ਸਕਦੇ। ਬਹੁਤ ਵਧੀਆ ਗੱਲ ਹੈ ਜੀ, ਜੇ ਅਸੀਂ ਕਹੀਏ ਕਿ ਰਹਿਤ ਮਰਿਆਦਾ ਭੰਗ ਨਹੀਂ ਹੋਣੀ ਚਾਹੀਦੀ, ਬਿਲਕੁਲ ਵਧੀਆ, ਪਰ ਤੁਸੀਂ ਸਿਰ ਨੂੰ ਦੇਖ ਰਹੇ ਹੋ, ਤੁਹਾਨੂੰ ਛਾਤੀ ਤੋਂ ਪਤਾ ਨਹੀਂ ਲੱਗ ਰਿਹਾ ਕਿ ਉਹ ਜਗਦੀਸ਼ ਟਾਈਟਲਰ ਵਾਲੀ ਸ਼ਰਟ ਪਾ ਕੇ, ਜਾਂ ਕੱਲ ਨੂੰ ਕੋਈ ਸਾਡੇ ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵਾਲੀ ਸ਼ਰਟ ਪਾ ਕੇ, ਜਾਂ ਸਿੱਖ ਕੌਮ ਦੇ ਕਿਸੇ ਹੋਰ ਦੁਖੀ ਵਾਲੀ ਸ਼ਰਟ ਪਾ ਕੇ ਅੰਦਰ ਚਲਾ ਜਾਊਗਾ।
The views expressed on the preceding program may not necessarily be those of the owner or management of WTOR radio station.
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ, 519-622-0660 ਜਾਂ quicktrucklube.com, QTL, ਬਿਕੋਜ਼ ਵੀ ਕੇਅਰ।
ਯੂਕੇ, ਸਵਿਟਜ਼ਰਲੈਂਡ ਅਤੇ ਇਟਲੀ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਅਗਲਾ ਪੜਾਅ ਕੈਨੇਡਾ। ਕੈਨੇਡਾ ਵਿੱਚ ਖਾਲਿਸਤਾਨ ਦੀਆਂ ਵੋਟਾਂ ਦਾ ਪਹਿਲਾ ਸੈਂਟਰ ਬ੍ਰੈਂਪਟਨ ਵਿੱਚ ਲੱਗੇਗਾ। ਬ੍ਰੈਂਪਟਨ ਵਿੱਚ ਖਾਲਿਸਤਾਨ ਦੀਆਂ ਵੋਟਾਂ 18 ਸਤੰਬਰ ਦਿਨ ਐਤਵਾਰ ਨੂੰ ਗੌਰ ਰੋਡ ਤੇ ਸਥਿਤ ਗੌਰ ਮੈਡੋਜ ਕਮਿਊਨਿਟੀ ਸੈਂਟਰ ਵਿੱਚ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰੋ 437-423-2669 ਜਾਂ 437-423-2662।
Canadian Sports and Recreation Marketing ਦੀ ਤਰਫੋਂ ਪੇਸ਼ ਖਿਦਮਤ ਹੈ Fantastic Family Fun Festival, ਇੱਕ ਵਾਰੀ ਫੇਰ ਆ ਰਿਹਾ ਹੈ ਤੁਹਾਡੇ ਆਪਣੇ ਸ਼ਹਿਰ ਬ੍ਰੈਂਪਟਨ ਵਿੱਚ, ਤੇ ਨਾਲ ਲਿਆ ਰਿਹਾ ਹੈ ਤਰ੍ਹਾਂ ਤਰ੍ਹਾਂ ਦੇ ਚਟਖਾਰੇਦਾਰ ਖਾਣੇ, ਬੱਚਿਆਂ ਦੇ ਖੇਲ, ਝੂਲੇ, ਮੁਕਾਬਲੇ, ਲਾਈਵ ਸ਼ੋਜ, ਓਪਨ ਏਅਰ ਬਾਜ਼ਾਰ ਤੇ ਕ੍ਰਿਕਟ ਦੇ ਸ਼ਦਾਈਆਂ ਵਾਸਤੇ ਅਜ਼ੀਮ ਸ਼ਾਨ ਕ੍ਰਿਕਟ ਟੂਰਨਾਮੈਂਟ, ਜ਼ਬਰਦਸਤ ਤਫਰੀ ਤੇ ਦਾਖਲਾ ਬਿਲਕੁਲ ਮੁਫ਼ਤ 26, 27 ਤੇ 28 ਅਗਸਤ ਨੂੰ CAA Center Brampton ਵਿੱਚ। ਮਜ਼ੀਦ ਮਾਲੂਮਾਤ ਤੇ ਫ੍ਰੀ ਰਜਿਸਟ੍ਰੇਸ਼ਨ ਵਾਸਤੇ ਵਿਜ਼ਿਟ ਕਰੋ fantasticfest.com।
ਸਾਡੇ ਜਿੰਨਾ ਵੀ ਸੋਹਣਾ ਹੋਵੇ, ਤੁਹਾਡੇ ਤੁਹਾਡੀ ਬਿਨਾ ਨਹੀਂ ਹੋ ਜੱਚਦਾ।
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਡੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਇਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਡੀ ਫਰਨੀਚਰ ਤੋਂ। 3 ਸਾਲ ਲਈ 9 ਵਿਆਜ,
142 ਕੈਨੇਡੀ ਰੋਡ, ਬ੍ਰੈਂਪਟਨ, 9058747171। The most glorious, the most exciting, the most star-studded evening is returning for its 8th edition. Hum Awards, once again in Canada. On 24th September 2022, First Ontario Centre. To book your ticket,